अपनी जानकारी प्राप्त करने की कोशिश करते हैं, इसलिए बहुत सारे लोग सोचते हैं कि उन्होंने पुलिस नाल गल करनी पवेगी ही पवेगी। असल च यही कारण है कि असी ये टॉक शोज थोड़े मंच से करते हैं ताकि भाईचारे नूं उन्हां दे राइट्स उन्हां दे अधिकारां बारे दसण लई अते कानून दे तहत सुरक्षित किवें रहना जी उन्हां नूं नॉलेज दित्ती जावे। पर मन्नो या ना, छोटे जिहे तंग कमरे विच शक्की व्यक्ति नाल जिस तरह पुलिस लूक करदी है टीवी वेखण वाले श्रोतियां लई चंगा एंटरटेनमेंट मनोरंजन बन जांदा है।
ठीक है, अच्छा हुण किसे बंदा कोई खुद क्राइम किसे ने ना कीता होवे पर जे किसे ने कोई क्राइम हुंदिया देखिया विटनेस टू क्राइम कह लो कि उन्हों भी ए राइट है राइट टू रिमेन साइलेंट।
अनदर गुड क्वेश्चन जी, जदों असीं पुलिस गलबात करने की गलबात करी है मजबूर होने बारे गलबात कर रहे हैं जी, गवाहां नूं अपना मुंह बंद रखने का कोई भी अधिकार नहीं है, सिर्फ चुप रहने का अधिकार उन्हां लोकां दा है जो कि शक्की हैं ਜਾਂ ਜਿਨ੍ਹਾਂ ਤੇ ਦੋਸ਼ ਲਗਾਏ ਜਾ ਰਹੇ। ਇਸ ਦਾ ਕਾਰਨ ਸੁਧਾਰਨੀ ਹੈ ਜੀ, ਇਹ ਗਵਾਹ ਕਿਸੇ ਵੀ ਮੁਸੀਬਤ ਵਿਚ ਨਹੀਂ ਪੈ ਸਕਦਾ ਜਦੋਂ ਤੱਕ ਉਹ ਸੱਚ ਬੋਲ ਰਿਹਾ ਅਤੇ ਅਪਰਾਧਿਕ ਪ੍ਰਣਾਲੀ ਦੇ ਕੰਮ ਕਰਨ ਲਈ ਗਵਾਹਾਂ ਦੀ ਲੋੜ ਹੁੰਦੀ ਹੀ ਹੈ ਜੀ। ਜੇ ਤੁਸੀਂ ਅਪਰਾਧ ਦਾ ਸ਼ਿਕਾਰ ਹੋ ਤਾਂ ਇਹ ਇਕ ਵੱਖਰਾ ਵਿਸ਼ਾ ਅਤੇ ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਆਪਣੇ ਜਿਹੜਾ ਵੀ ਤੁਹਾਡਾ ਲਾਇਰ ਆ ਉਹਦੇ ਨਾਲ ਜ਼ਰੂਰ ਗੱਲਬਾਤ ਕਰੋ ਔਰ ਕਾਲ ਕਰੋ ਜੀ।
ਠੀਕ ਹੈ ਜੀ, ਤੁਸੀਂ ਹੁਣੇ ਕਿਹਾ ਵੀ ਪੁਲਿਸ ਕਈ ਵਾਰੀ ਦੋਸਤੀ ਕਰ ਲੈਂਦੀ ਆ ਔਰ ਫਿਰ ਕਨਫੈਸ਼ਨ ਵੀ ਲੈ ਲੈਂਦੇ ਆ, ਤਾਂ ਕਿਸ ਤਰ੍ਹਾਂ ਦੀਆਂ ਕੋਈ ਕੋਈ ਇਹਦੀ ਕੋਈ ਲਿਮਿਟ ਆ ਪੁਲਿਸ ਨੂੰ ਕਿਸ ਤਰ੍ਹਾਂ ਦੀਆਂ ਟ੍ਰਿਕਸ ਅਲਾਊਡ ਨੇ, ਜਾਂ ਪੁਲਿਸ ਜਿਹੜੀ ਆ ਕਿ ਤੁਹਾਨੂੰ ਕੋਈ ਝੂਠ ਵੀ ਬੋਲ ਸਕਦੀ ਆ, ਕੁਛ ਉਹ ਕਰਕੇ ਵੀ ਕੋਈ ਲੈ ਸਕਦੀ ਆ ਕਨਫੈਸ਼ਨ?
ਪੁਲਿਸ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦੀ ਜੀ। ਉਦਾਹਰਨ ਵਜੋਂ ਇਹ ਕਹਿਣਾ ਕਿ ਸਾਨੂੰ ਮੌਕੇ ਤੇ ਤੁਹਾਡਾ DNA ਮਿਲਿਆ ਜੋ ਕਿ ਸੱਚ ਨਾ ਹੋਵੇ, ਇਹ ਇਸ ਲਈ ਹੈ ਕਿ ਸਰਕਾਰ ਕੋਲ ਇੱਕ ਆਦਮੀ ਇੱਕ ਵਿਅਕਤੀ ਉਪਰ ਪੂਰਾ ਜ਼ਿਆਦਾ ਉਹਦੇ ਉਪਰ ਪਾਵਰ ਹੁੰਦੀ ਹੈ, ਇਸ ਲਈ ਜੇ ਉਨ੍ਹਾਂ ਨੂੰ ਝੂਠ ਬੋਲਣ ਦੀ ਆਗਿਆ ਦਿੱਤੀ ਜਾਵੇ ਤਾਂ ਇਹ ਬਹੁਤ ਵੱਡੀ ਬੇਇਨਸਾਫੀ ਹੋਵੇਗੀ ਆਮ ਇਨਸਾਨ ਨਾਲ ਜੀ। ਹਾਲਾਂਕਿ ਪੁਲਿਸ ਨੂੰ ਤੁਹਾਨੂੰ ਗੁੰਮਰਾਹ ਕਰਨ ਦੀ ਪੂਰੀ ਆਗਿਆ ਅਤੇ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਸੋਚਣ ਜਾਂ ਵਿਸ਼ਵਾਸ ਕਰਾਉਣ ਦੀ ਵੀ ਇਜਾਜ਼ਤ ਹੈ ਜੋ ਸੱਚ ਨਾ ਵੀ ਹੋ। ਜਿਵੇਂ ਕਿ ਮੈਂ ਦੱਸਿਆ ਕਿ ਉਹ ਤੁਹਾਨੂੰ ਖਾਣ ਪੀਣ ਲਈ ਜਾਂ ਦਵਾਈ ਦੇਣ ਤੋਂ ਇਨਕਾਰ ਕਰਨ ਸਮੇਤ ਕਿਸੇ ਵੀ ਤਰੀਕੇ ਨਾਲ ਦੁਰਵਿਵਹਾਰ ਨਹੀਂ ਕਰ ਸਕਦੇ, ਉਹ ਤੁਹਾਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਜਾਂ ਘੱਟ ਸਜ਼ਾ ਦਾ ਵਾਅਦਾ ਵੀ ਨਹੀਂ ਕਰ ਸਕਦੇ। ਇਸ ਲਈ ਮੈਂ ਹਮੇਸ਼ਾ ਆਪਣੇ ਆਪ ਨੂੰ ਇਹ ਸਵਾਲ ਪੁੱਛਦਾ ਕਿ ਲੋਕ ਪੁਲਿਸ ਸਾਹਮਣੇ ਇੱਕ ਵਾਲੇ ਜ਼ੁਲਮ ਕਿਉਂ ਕਰਦੇ ਹਨ?
ਅੱਛਾ, ਤੁਸੀਂ ਕਹਿੰਦੇ ਹੋ ਪੁਲਿਸ ਦੇ ਸਾਹਮਣੇ ਇੱਕ ਵਾਲੇ ਜ਼ੁਲਮ ਕਿਉਂ ਕਰਦੇ ਹਨ? ਹੁਣ ਇੱਥੇ ਇੱਕ ਹੋਰ ਸਵਾਲ ਬਣਦਾ ਹੈ ਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਯੂ ਹੈਵ ਦਾ ਰਾਈਟ ਟੂ ਰਿਮੇਨ ਸਾਇਲੈਂਟ ਦੀ ਗੱਲ ਅਸੀਂ ਕਰ ਲਈ, ਨਾਲ ਉਹ ਕਹਿੰਦੇ ਆ ਵੀ ਲਾਇਰ ਨੂੰ ਕਾਲ ਕਰ ਸਕਦੇ ਹਾਂ। ਜੇ ਹੁਣ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੇ ਉਹਨਾਂ ਨੂੰ ਮੌਕਾ ਦਿੰਦੀ ਹੈ ਕਿ ਤੁਸੀਂ ਆਪਣੇ ਲਾਇਰ ਨੂੰ ਕਾਲ ਕਰ ਲਓ ਤੇ ਕੋਈ ਬੰਦਾ ਹੁਣ ਤੁਹਾਨੂੰ ਕਾਲ ਕਰਦਾ, ਫਿਰ ਤੁਸੀਂ ਕੀ ਕਹਿੰਦੇ ਹੋ, ਤੁਸੀਂ ਕੀ ਜਵਾਬ ਦਿੰਦੇ ਹੋ?
ਜਗਵੀਰ ਜੀ, ਮੈਨੂੰ ਕੈਨੇਡਾ ਭਰ ਤੋਂ ਹਰ ਰੋਜ਼ ਜਦੋਂ ਇਹ ਕਾਲਸ ਆਉਂਦੀਆਂ ਹਨ ਤਾਂ ਮੈਂ ਹਮੇਸ਼ਾ ਉਨ੍ਹਾਂ ਨੂੰ ਇੱਕੋ ਹੀ ਗੱਲ ਦੱਸਦਾ ਕਿ ਪੁਲਿਸ ਨੇ ਤੁਹਾਨੂੰ ਖੁਦ ਚੁੱਪ ਰਹਿਣ ਲਈ ਕਿਹਾ, ਉਨ੍ਹਾਂ ਦੀ ਕਹੀ ਹੋਈ ਗੱਲ ਤੁਹਾਡਾ ਸੰਵਿਧਾਨਿਕ ਅਧਿਕਾਰ ਆ ਅਤੇ ਇਹ ਕਰਨਾ ਤੁਹਾਡੇ ਲਈ ਲਾਹੇਵੰਦ ਸਿੱਧ ਹੋਊਗਾ ਜੀ। ਮੈਂ ਉਨ੍ਹਾਂ ਨੂੰ ਦੱਸਦਾ ਕਿ ਤੁਹਾਨੂੰ ਆਪਣਾ ਨਾਂ, ਐਡਰੈਸ ਅਤੇ ਡੇਟ ਆਫ ਬਰਥ ਤੋਂ ਇਲਾਵਾ ਹੋਰ ਕੋਈ ਵੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਕੋਈ ਜਾਣਕਾਰੀ ਨਹੀਂ ਦੇਣੀ ਚਾਹੀਦੀ। ਪੁਲਿਸ ਨਹੀਂ ਚਾਹੁੰਦੀ ਕਿ ਕਹਾਣੀ ਦਾ ਤੁਹਾਡਾ ਪੱਖ ਸੁਣਨ ਤੋਂ ਬਾਅਦ ਇਹ ਤੁਹਾਡੀ ਮਦਦ ਕਰਨ ਦਾ ਕੰਮ ਕਰੇ। ਉਹ ਇੱਕ ਅਪਰਾਧ ਦੀ ਜਾਂਚ ਕਰ ਰਹੇ ਹਨ ਅਤੇ ਦੇਖ ਰਹੇ ਹਨ ਕਿ ਤੁਸੀਂ ਕਿ ਤੁਹਾਡੇ ਵਿਰੁੱਧ ਸਬੂਤ ਪ੍ਰਾਪਤ ਉਹ ਕਰ ਸਕਦੇ ਜਾਂ ਨਹੀਂ। ਪੁਲਿਸ ਮੁਤਾਬਕ ਤੁਸੀਂ ਉਨ੍ਹਾਂ ਨੂੰ ਆਪਣੇ ਖਿਲਾਫ ਖੁਦ ਹੀ ਸਬੂਤ ਥਾਲੀ ਚ ਪਰੋਸ ਕੇ ਨਾ ਦਿਓ। ਜੇ ਤੁਸੀਂ ਪੁਲਿਸ ਨੂੰ ਕੁਝ ਅਜਿਹਾ ਦੱਸਦੇ ਹੋ ਜੋ ਤੁਹਾਡੀ ਮਦਦ ਕਰਦਾ ਹੈ ਤਾਂ ਉਹ ਕਿਸੇ ਜੱਜ ਦੇ ਸਾਹਮਣੇ ਬਿਲਕੁਲ ਨਹੀਂ ਜਾਊਗਾ ਜੀ। ਪਰ ਜੇ ਤੁਸੀਂ ਕੁਝ ਅਜਿਹਾ ਕਹਿੰਦੇ ਹੋ ਜੋ ਤੁਹਾਡੇ ਵਿਰੁੱਧ ਜਾਂਦਾ ਤਾਂ ਉਹ ਜੱਜ ਦੇ ਸਾਹਮਣੇ ਜਾਵੇਗਾ ਹੀ ਜਾਵੇਗਾ। ਤੁਸੀਂ ਫੈਸਲਾ ਕਰੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ।
ਠੀਕ ਹੈ, ਅੱਛਾ ਆਪਾਂ ਬਹੁਤ ਸਾਰੇ ਲੋਕਾਂ ਨੇ ਆਪਣੀ ਕੰਟਰੀ ਚੇਂਜ ਕਰ ਲਈ ਹੈ, ਸੋ ਸਾਨੂੰ ਥੋੜਾ ਜਿਹਾ ਦੱਸੋ ਕਿ ਜਿਹੜਾ ਇੱਕ ਸਿੰਘ ਕਨਫੈਸ਼ਨ ਕੇਸ ਸੀਗਾ ਉਹ ਕੀ ਸੀਗਾ?
ਜਦੋਂ ਲੋਕਾਂ ਦੇ ਪੁਲਿਸ ਸਾਹਮਣੇ ਆਪਣਾ ਕਸੂਰ ਕਬੂਲ ਕਰਨ ਦੀ ਗੱਲਬਾਤ ਆਉਂਦੀ ਹੈ ਤਾਂ ਪੂਰੇ ਕੈਨੇਡਾ ਚ ਕਾਨੂੰਨ ਬਦਲਣ ਵਾਲੇ ਚੋਟੀ ਦੇ ਮਾਮਲਿਆਂ ਵਿਚੋਂ ਸਰੀ ਬ੍ਰਿਟਿਸ਼ ਕੋਲੰਬੀਆ ਦੇ ਜਗਰੂਪ ਸਿੰਘ ਦਾ ਕੇਸ ਵੀ ਆਉਂਦਾ ਜੀ 2002 ਵਿਚ, ਆਲਮੋਸਟ 23 ਸਾਲ ਪਹਿਲਾਂ। ਤਿੰਨ ਪੰਜਾਬੀ ਮੁੰਡਿਆਂ ਨੇ ਸਰੀ ਦੇ ਇੱਕ ਪੱਬ ਤੋਂ ਬਾਹਰ ਜਾਣ ਲਈ ਉਨ੍ਹਾਂ ਨੂੰ ਆਖਿਆ ਗਿਆ ਤਾਂ ਉਨ੍ਹਾਂ ਨੇ ਬਾਹਰ ਜਾ ਕੇ ਪੱਬ ਦੇ ਅੰਨਾਵਾਹ ਗੋਲੀਬਾਰੀ ਸ਼ੁਰੂ ਕਰਨੀ ਕਰ ਦਿੱਤੀ ਜੀ। ਇੱਕ ਮਾਸੂਮ ਗੋਰਾ ਰਿਚਰਡ ਲਾਫ, ਜੋ ਇਸ ਕੋਈ ਸ਼ਾਮਲ ਵੀ ਨਹੀਂ ਸੀ, ਉਹਦਾ ਕੋਈ ਲੇਖਾ ਦੇਖਾ ਨਹੀਂ ਸੀ, ਉਹਦੇ ਸਿਰ ਚ ਗੋਲੀ ਵੱਜੀ ਤੇ ਉੱਥੇ ਹੀ ਹਲਾਕ ਹੋ ਗਿਆ ਜੀ। ਪੁਲਿਸ ਜਾਣਦੀ ਸੀ ਕਿ ਜਗਰੂਪ ਨੇ ਅਜਿਹਾ ਕੀਤਾ, ਪਰ ਉਹ ਇਸ ਨੂੰ ਸਾਬਤ ਕਰਨ ਯੋਗ ਸਬੂਤ ਇਕੱਠੇ ਕਰਨ ਚ ਅਸਫਲ ਰਹੀ। ਬੰਦੂਕ ਕਦੇ ਵੀ ਨਹੀਂ ਮਿਲੀ ਜਾਂ ਹਥਿਆਰ ਕਦੇ ਵੀ ਨਹੀਂ ਮਿਲਿਆ ਅਤੇ ਸਬੂਤ ਵੀ ਕਾਫੀ ਜ਼ਿਆਦਾ ਨਹੀਂ ਸਨ। ਪੁਲਿਸ ਨੇ ਜਗਰੂਪ ਸਿੰਘ ਨੂੰ ਦੋ ਵਾਰ ਗ੍ਰਿਫ਼ਤਾਰ ਕਰਕੇ ਇੰਟਰਵਿਊ ਕੀਤੀ ਅਤੇ ਬਾਰ ਬਾਰ ਜਗਰੂਪ ਨੇ ਇੱਕ ਹੀ ਗੱਲ ਕਹੀ ਕਿ ਉਹ ਚੁੱਪ ਰਹਿਣਾ ਚਾਹੁੰਦਾ ਅਤੇ ਪੁਲਿਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਪਰ ਪੁਲਿਸ ਉਦੋਂ ਤੱਕ ਉਹਨੂੰ ਸਵਾਲ ਪੁੱਛਦੀ ਰਹੀ ਜਦ ਤਾਈ ਜਗਰੂਪ ਨੇ ਉਨ੍ਹਾਂ ਨਾਲ ਗੱਲ ਕਰਨੀ ਨਹੀਂ ਸ਼ੁਰੂ ਕੀਤੀ ਜੀ।
ਫਿਰ ਨਹੀਂ ਗੱਲ ਤਾਂ ਉਹਨੇ ਕਰਨੀ ਸ਼ੁਰੂ ਕਰ ਦਿੱਤੀ, ਫਿਰ ਕੀ ਉਸ ਕੇਸ ਦੇ ਵਿੱਚ ਜਿਹੜਾ ਉਹ ਗੋਰੇ ਤੁਸੀਂ ਗੱਲ ਕਰ ਰਹੇ ਹੋ ਰਿਚਰਡ ਲਾਫ ਦੀ, ਕੀ ਫਿਰ ਜਗਰੂਪ ਸਿੰਘ ਨੇ ਫਾਈਨਲੀ ਮੰਨਿਆ ਕਿ ਉਹਨੇ ਇਹ ਕਤਲ ਕੀਤਾ?
ਨਹੀਂ ਜੀ, ਜਗਰੂਪ ਸਿੰਘ ਨੇ ਇਹ ਨਹੀਂ ਮੰਨਿਆ ਵੀ ਉਹਨੇ ਕਤਲ ਕੀਤਾ, ਉਹਨੇ ਇਹ ਨਹੀਂ ਮੰਨਿਆ ਕਿ ਵੀ ਉਹਨੇ ਗੋਲੀ ਚਲਾਈ ਹੈ। ਜਗਰੂਪ ਸਿੰਘ ਨੇ ਇੱਕੋ ਹੀ ਗੱਲ ਮੰਨੀ ਕਿ ਉਸ ਦਿਨ ਉਸਨੇ ਲਾਲ ਟੋਪੀ ਪਹਿਨੀ ਹੋਈ ਸੀ, ਬਸ ਇਹੀ ਕਾਰਨ ਹੈ ਕਿ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਹੋਏ ਲੋਕਾਂ ਲਈ ਪੁਲਿਸ ਨਾਲ ਗੱਲ ਕਰਨਾ ਕਿੰਨਾ ਖਤਰਨਾਕ ਹੈ ਜੀ। ਉਸਨੇ ਨਾ ਤਾਂ ਬੰਦੂਕ ਸੀ ਨਾ ਹੀ ਕਿਸੇ ਨੂੰ ਗੋਲੀ ਮਾਰਨ ਦੀ ਗੱਲ ਕਬੂਲੀ, ਪਰ ਫਿਰ ਵੀ ਉਸਨੂੰ ਦੋਸ਼ੀ ਪਾਇਆ ਗਿਆ। ਕਤਲ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ, ਫਿਰ ਉਸਨੂੰ ਸਜ਼ਾ ਭੁਗਤਣ ਤੋਂ ਬਾਅਦ ਈਵਨ ਡਿਪੋਰਟ ਕਰਕੇ ਈਵਨ ਇੰਡੀਆ ਭੇਜ ਦਿੱਤਾ ਗਿਆ ਜੀ। ਉਸਨੇ ਆਪਣਾ ਕੇਸ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵਿਚ ਲੜਿਆ, ਪਰ ਕੋਈ ਵੀ ਚੀਜ਼ ਉਸਨੂੰ ਇਹ ਮੁਕਰਨ ਚ ਸਹਾਈ ਨਹੀਂ ਹੋ ਸਕੀ ਕਿ ਉਸਨੇ ਉਸ ਦਿਨ ਲਾਲ ਟੋਪੀ ਪਹਿਨੀ ਹੋਈ ਸੀ, ਕਿਉਂਕਿ ਜਿਹੜੀ ਸਰਵੇਲੈਂਸ ਸੀ ਫੋਟੋਗ੍ਰਾਫ ਸੀਗੀਆਂ ਉਹਦੇ ਵਿਚ ਬੰਦਾ ਲਾਲ ਟੋਪੀ ਪਾਈ ਹੋਈ ਸੀ।
ਠੀਕ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੋ, ਜੇ ਉਹ ਆਪਣੇ ਉਸ ਦਿਨ ਜਗਰੂਪ ਸਿੰਘ ਨੇ ਪੁਲਿਸ ਨੂੰ ਬਾਰ ਬਾਰ ਕਿਹਾ ਵੀ ਉਹ ਪੁਲਿਸ ਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਪਰ ਉਸ ਦੇ ਬਾਵਜੂਦ ਫਿਰ ਸੁਪਰੀਮ ਕੋਰਟ ਆਫ ਕੈਨੇਡਾ ਨੇ ਇਸ ਗੱਲ ਦੀ ਨਹੀਂ ਫਿਰ ਕੇਅਰ ਕੀਤੀ ਕਿ ਉਹਨਾਂ ਦਾ ਰਾਈਟ ਟੂ ਸਾਇਲੈਂਸ ਜਿਹੜਾ ਵੀ ਉਹ ਜਿੱਦਾਂ ਆਪਾਂ ਉਹ ਕਹੀ ਦੇ ਗੱਲ ਕਰ ਰਹੇ ਹੋ ਵੀ ਰਾਈਟ ਟੂ ਰਿਮੇਨ ਸਾਇਲੈਂਟ ਹੈ, ਰਾਈਟ ਹੈ, ਉਹ ਰਿਸਪੈਕਟ ਨਹੀਂ ਕੀਤੀ ਗਈ।
ਹਾਂਜੀ, ਉਸਨੇ ਕਬੂਲਨਾਮੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਪੁਲਿਸ ਨੂੰ ਉਸਨੂੰ ਸਵਾਲ ਪੁੱਛਣੇ ਬੰਦ ਕਰ ਦੇਣੇ ਚਾਹੀਦੇ ਸੀ ਜਦੋਂ ਉਸਨੇ ਕਿਹਾ ਜਦੋਂ ਪੁਲਿਸ ਨਾਲ ਗੱਲ ਨਹੀਂ ਕਰਨੀ ਚਾਹੁੰਦਾ। ਪ੍ਰਧਾਨ ਨੇ ਕਿਹਾ ਕਿ ਤੁਹਾਨੂੰ ਕਦੇ ਵੀ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਈ ਵੀ ਲੋੜ ਨਹੀਂ, ਪਰ ਨਾਲ ਹੀ ਨਾਲ ਪੁਲਿਸ ਵੱਲੋਂ ਵੀ ਤੁਹਾਨੂੰ ਸਵਾਲ ਪੁੱਛਣੇ ਬੰਦ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ ਕਦੇ ਵੀ ਉਸ ਸਥਿਤੀ ਚ ਹੋ ਤਾਂ ਪੁਲਿਸ ਨੂੰ ਆਪਣੇ ਜੇਲ੍ਹ ਸੈੱਲ ਵਿਚ ਵਾਪਸ ਲਿਜਾਣ ਲਈ ਕਹੋ ਅਤੇ ਪੁਲਿਸ ਜੋ ਕਹਿ ਰਹੀ ਹੈ ਉਸਨੂੰ ਨਜ਼ਰਅੰਦਾਜ਼ ਕਰੋ ਜੀ। ਜਗਰੂਪ ਨੂੰ ਆਪਣੇ ਕੰਨਾਂ ਦੇ ਹੱਥ ਰੱਖ ਲੈਣੇ ਚਾਹੀਦੇ ਸੀ ਅਤੇ ਪੁਲਿਸ ਦੇ ਸਵਾਲਾਂ ਨੂੰ ਸੁਣਨਾ ਬੰਦ ਕਰ ਦੇਣਾ ਚਾਹੀਦਾ ਸੀ, ਕਿਉਂਕਿ ਪੁਲਿਸ ਉਸਦੇ ਕੰਨਾਂ ਤੋਂ ਹੱਥ ਟਾਉਣ ਲਈ ਉਸਨੂੰ ਟੱਚ ਨਹੀਂ ਕਰ ਸਕਦੀ ਸੀ। ਸੋ ਰਿਅਲਿਸਟਿਕਲੀ ਰਾਈਟ ਟੂ ਰਿਮੇਨ ਸਾਇਲੈਂਟ ਤੁਹਾਡਾ ਹੱਕ ਹੈ, ਇਸ ਹੱਕ ਦੀ ਵਰਤੋਂ ਕਰਨੀ ਹੈ ਨਹੀਂ ਕਰਨੀ ਉਹ ਤੁਹਾਡਾ ਚੋਇਸ ਹੈ, ਪਰ ਜੇ ਤੁਸੀਂ ਨਹੀਂ ਕਰਦੇ ਤਾਂ ਲੇਟਰ ਨੂੰ ਪਛਤਾਵਾ ਪੈ ਸਕਦਾ।
ਠੀਕ ਹੈ। ਅੱਛਾ, ਤੁਸੀਂ ਬਹੁਤ ਸਾਰੇ ਕੇਸਿਸ ਦੇਖਦੇ ਹੋ, ਜਾਣਦੇ ਹੋ, ਪੈਰਵੀ ਕਰਦੇ ਹੋ, ਲੜਦੇ ਹੋ ਕਈ ਸਾਰੇ ਕੇਸਿਸ, ਸੋ ਲੋਕ ਜਿਹੜੇ ਨੇ ਕਨਫੈਸ ਕਰਦੇ ਨੇ ਕ੍ਰਾਈਮ ਜਦੋਂ ਪੁਲਿਸ ਜਾਂ ਲੋਇਰਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਫਿਰ ਕਿਉਂ ਕਰਦੇ ਨੇ, ਕੀ ਰੀਜ਼ਨ ਕੀ ਤੁਸੀਂ ਦੇਖਦੇ ਹੋ ਜ਼ਿਆਦਾਤਰ?
ਮੈਂ ਇਸ ਮੁੱਦੇ ਤੇ ਜੀ ਕਈ ਦਹਾਕਿਆਂ ਤੋਂ ਰਿਸਰਚ ਕਰਦਾ ਆ ਰਿਹਾ ਜੀ। ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਕਈ ਵਿਅਕਤੀ ਸਿਰਫ ਆਪਣੀ ਕਹਾਣੀ ਦਾ ਪੱਖ ਹੀ ਦੱਸਣਾ ਚਾਹੁੰਦੇ ਹਨ। ਮੈਨੂੰ ਲੱਗਦਾ ਕਿ ਕੁਝ ਲੋਕ ਗੁਨਾਹਾਂ ਨੂੰ ਸਿਰਫ ਆਪਣੇ ਦਿਮਾਗੀ ਬੋਝ ਨੂੰ ਹਲਕਾ ਕਰਕੇ ਸੁਰਖਰੂ ਹੋਣਾ ਚਾਹੁੰਦੇ ਹਨ ਜੀ, ਪਰ ਮੈਂ ਦੇਖਿਆ ਕਿ ਪੜ੍ਹੇ ਲਿਖੇ ਕੈਨੇਡੀਅਨ ਜਨਮੇ ਲੋਕ ਵੀ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਯਾਦ ਰੱਖੋ ਕਿ ਜੇ ਤੁਸੀਂ ਪੁਲਿਸ ਗ੍ਰਿਫ਼ਤਾਰੀ ਜਾਂ ਜਾਂਚ ਅਧੀਨ ਹੋ ਤਾਂ ਤੁਹਾਨੂੰ ਪੁਲਿਸ ਨਾਲ ਗੱਲ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ।
ਠੀਕ ਹੈ। ਅੱਛਾ, ਤੁਸੀਂ ਕਿਹਾ ਵੀ ਬਿਲਕੁਲ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਗੁਨਾਹ ਦਾ ਬੰਦ ਦੇ ਉੱਤੇ ਬੋਝ ਤੇ ਰਹਿੰਦੇ ਰਹਿੰਦਾ। ਹੁਣ ਕੋਈ ਇਨਸਾਨ ਨੇ ਜੇ ਕੋਈ ਬਾਹਰ ਕੋਈ ਕ੍ਰਾਈਮ ਕੀਤਾ ਉਹ ਆਪਣੀ ਵਾਈਫ ਨਾਲ ਗੱਲ ਕਰ ਲੈਂਦਾ ਜਾਂ ਕੋਈ ਡਾਕਟਰ ਨਾਲ ਗੱਲ ਕਰ ਲੈਂਦੇ ਨੇ, ਸੋ ਕੀ ਉਹ ਵੀ ਅਦਾਲਤ ਦੇ ਵਿਚ ਐਜ਼ ਅ ਪ੍ਰੂਫ ਦੇ ਤੌਰ ਤੇ ਇਸਤੇਮਾਲ ਹੋ ਸਕਦਾ?
ਇਸ ਦਾ ਉੱਤਰ ਆਮ ਤੌਰ ਤੇ ਹਾਂ ਹੀ ਹੁੰਦਾ ਜੀ। ਤੁਹਾਡੀ ਪਤਨੀ, ਡਾਕਟਰ, ਦੋਸਤ ਸਾਰਿਆਂ ਨੂੰ ਅਦਾਲਤ ਵਿਚ ਆਉਣ ਅਤੇ ਤੁਹਾਡੇ ਕਬੂਲਨਾਮੇ ਬਾਰੇ ਅਦਾਲਤ ਨੂੰ ਦੱਸਣ ਲਈ ਮਜਬੂਰ ਕੀਤਾ ਜਾ ਸਕਦਾ ਜੀ। ਇੱਕੋ ਇੱਕ ਵਿਅਕਤੀ ਜਿਸ ਨੂੰ ਕਦੇ ਵੀ ਤੁਹਾਡੇ ਇਕਬਾਲੀਆ ਬਿਆਨ ਬਾਰੇ ਗੱਲ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਉਹ ਹੈ ਤੁਹਾਡਾ ਆਪਣਾ ਵਕੀਲ। ਤੁਹਾਡੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮਜਬੂਰ ਕੀਤਾ ਜਾ ਸਕਦਾ, ਕਿਉਂਕਿ ਜ਼ਿਆਦਾਤਰ ਲੋਕ ਉਨ੍ਹਾਂ ਅਪਰਾਧਾਂ ਨੂੰ ਕਬੂਲ ਨਹੀਂ ਕਰਦੇ ਜੋ ਉਨ੍ਹਾਂ ਨੇ ਨਾ ਕੀਤੇ ਹੋਣ। ਤੁਹਾਡੇ ਵਕੀਲ ਨੂੰ ਕਦੇ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤੁਹਾਨੂੰ ਕਾਨੂੰਨ ਮੁਤਾਬਿਕ ਆਪਣੇ ਵਕੀਲ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਯੋਗ ਹੋਣਾ ਚਾਹੀਦਾ ਤਾਂ ਕਿ ਤੁਹਾਡਾ ਆਪਣਾ ਵਕੀਲ ਤੁਹਾਡੀ ਰੱਖਿਆ ਕਰ ਸਕੇ, ਜਿਵੇਂ ਕਿ ਵਕੀਲਾਂ ਨੇ ਆਪਣੇ ਮੁਵੱਕਲਾਂ ਦੀ ਰੱਖਿਆ ਕਰਨ ਦੀ ਸਹੁੰ ਚੁੱਕੀ ਹੁੰਦੀ ਹੈ। ਯੁੱਧਵੀਰ ਜੀ, ਅੱਜ ਵੀ ਮੈਂ ਇੱਕ ਬਹੁਤ ਸੀਰੀਅਸ ਕੇਸ ਦੀ ਪੈਰਵਾਈ ਕਰ ਰਿਹਾ ਜਿੱਥੇ ਆਪਣੇ ਪੰਜਾਬੀ ਨੇ ਦੋ ਗੋਰਿਆਂ ਦਾ ਕਤਲ ਕਰ ਦਿੱਤਾ, ਇੱਕ ਗੋਰਾ ਤੇ ਇੱਕ ਗੋਰੀ ਦਾ। ਸੋ ਯੂ ਨੋ ਜਿਹੜੀ ਵੀ ਤੁਹਾਨੂੰ ਗੱਲਬਾਤ ਦੱਸੀ ਜਾਂਦੀ ਹੈ ਉਸ ਤੇ ਤੁਹਾਨੂੰ ਅਮਲ ਕਰਨਾ ਚਾਹੀਦਾ।
ਠੀਕ ਹੈ। ਅੱਛਾ, ਜੇ ਫਰਜ਼ ਕਰ ਲਓ ਵੀ ਕੋਈ ਬੰਦਾ ਕਿਸੇ ਤੋਂ ਮਾਫ਼ੀ ਮੰਗ ਲੈਂਦਾ, ਸੋ ਕੱਲ ਨੂੰ ਕਿਆ ਇਹ ਵੀ ਅਦਾਲਤ ਸਬੂਤ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਜੀ ਦੇਖੋ ਜੇ ਬੰਦੇ ਨੇ ਕ੍ਰਾਈਮ ਕੀਤਾ ਹੈ ਇਹ ਹੁਣ ਮਾਫ਼ੀ ਮੰਗੀ ਹੈ ਤੇ ਅਦਾਲਤ ਕੀ ਇਹ ਮਾਫ਼ੀ ਨੂੰ ਕਨਫੈਸ਼ਨ ਦੇ ਤੌਰ ਤੇ ਵੀ ਮੰਨਿਆ ਜਾ ਸਕਦਾ?
ਹਾਂਜੀ, ਲੋਕ ਸੋਚਦੇ ਹਨ ਕਿ ਉਹ ਸਹੀ ਕੰਮ ਕਰ ਰਹੇ ਹਨ ਜੇ ਉਹ ਕਿਸੇ ਅਜਿਹੇ ਵਿਅਕਤੀ ਤੋਂ ਮੁਆਫ਼ੀ ਮੰਗਦੇ ਹਨ ਜਿਸ ਨੂੰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚਾਈ ਹੋਵੇ ਜਾਂ ਉਨ੍ਹਾਂ ਨਾਲ ਕੁਝ ਗਲਤ ਕੀਤਾ ਹੋਵੇ ਜੀ। ਕਈ ਵਾਰ ਮੁਆਫ਼ੀ ਮੰਗਣ ਨਾਲ ਮਾਮਲਾ ਸੁਲਝ ਵੀ ਜਾਂਦਾ ਜੀ ਅਤੇ ਇਹ ਅੱਗੇ ਨਹੀਂ ਵੱਧਦਾ ਜੀ, ਪਰ ਤੁਹਾਡੇ ਵੱਲੋਂ ਮੰਗੀ ਹੋਈ ਮੁਆਫ਼ੀ ਤੁਹਾਡੇ ਵਿਰੁੱਧ ਕ੍ਰਿਮੀਨਲ ਅਦਾਲਤ ਵਿਚ ਵਰਤੀ ਜਾ ਸਕਦੀ ਹੈ, ਕ੍ਰਿਮੀਨਲ ਕੇਸ ਵਿਚ। ਪਰ ਜਦੋਂ ਸਿਵਲ ਮੁਕੱਦਮਾ ਚੱਲਣ ਦੀ ਗੱਲਬਾਤ ਆਉਂਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਅੰਟਾਰੀਓ ਦੀ ਅਦਾਲਤਾਂ ਚ ਤੁਹਾਡੇ ਵਿਰੁੱਧ ਤੁਹਾਡੇ ਵੱਲੋਂ ਮਾਫ਼ੀ ਮੰਗੀ ਹੋਈ ਮਾਫ਼ੀ ਤੁਹਾਡੇ ਅਗੇਂਸਟ ਵਰਤੀ ਨਹੀਂ ਜਾ ਸਕਦੀ ਜੀ। ਪਰ ਦੈਟਸ ਓਨਲੀ ਇਨ ਸਿਵਲ ਕੇਸਿਸ, ਪਰ ਕ੍ਰਿਮੀਨਲ ਕੇਸਿਸ ਵਿਚ ਡੈਫੀਨੇਟਲੀ ਜਿਹੜੀ ਤੁਹਾਡੀ ਮਾਫ਼ੀ ਮੰਗੀ ਹੋਈ ਹੈ ਉਹ ਤੁਹਾਡਾ ਐਕਸਪ੍ਰੈਸ਼ਨ ਆਫ ਗਿਲਟ ਦੇ ਤੌਰ ਤੇ ਵਰਤੀ ਜਾ ਸਕਦੀ ਜੀ।
ਠੀਕ ਹੈ ਜੀ, ਕੋਈ ਆਖਰੀ ਸ਼ਬਦ ਬਿਫੋਰ ਆਈ ਲੈਟ ਯੂ ਗੋ ਜੇ ਤੁਸੀਂ ਸ਼ੇਅਰ ਕਰਨਾ ਚਾਹੋ ਵੀ ਪਲੀਜ਼ ਸ਼ੇਅਰ ਕਰ ਦਿਓ, ਔਰ ਨਾਲ ਹੀ ਆਪਣੇ ਕੰਟੈਕਟ ਡਿਟੇਲਸ ਵੀ ਬ੍ਰਿਜਮੋਹਨ ਸਾਹਿਬ ਜ਼ਰੂਰ ਸ਼ੇਅਰ ਕਰੋ। ਅਸੀਂ ਗੱਲਬਾਤ ਕਰ ਰਹੇ ਹਾਂ ਕਮਿਊਨਿਟੀ ਜਾਣੀ ਪਛਾਣੀ ਸ਼ਖਸੀਅਤ ਸਾਰੇ ਕੈਨੇਡਾ ਭਰ ਦੇ ਵਿਚ, ਚਾਹੇ ਫਿਰ ਵੈਨਕੂਵਰ ਦੀ ਗੱਲ ਕਰੀਏ, ਕੈਲਗਰੀ, ਐਡਮਿੰਟਨ ਜਾਂ ਟੋਰਾਂਟੋ, ਮੋਂਟਰੀਅਲ, ਵਕੀਲ ਬ੍ਰਿਜਮੋਹਨ ਸਾਹਿਬ ਜੀ, ਲਾਸਟ ਵਰਡ ਬਿਫੋਰ ਵੀ ਲੈਟ ਯੂ ਗੋ ਐਂਡ ਯੋਰ ਕੰਟੈਕਟ ਡਿਟੇਲਸ ਆਲਸੋ।
ਹਾਂਜੀ ਜਦਵੀਰ ਜੀ, ਅਦਾਲਤਾਂ ਇਸ ਗੱਲ ਦੀ ਪਰਵਾਹ ਨਹੀਂ ਕਰਦੀਆਂ ਕਿ ਕਿਸੇ ਵਿਅਕਤੀ ਨੇ ਜ਼ੁਲਮ ਕਿਉਂ ਕਬੂਲ ਕੀਤਾ, ਜਿਵੇਂ ਕਿ ਅਸੀਂ ਚਰਚਾ ਕੀਤੀ ਕਿ ਲੋਕ ਵੱਖ ਵੱਖ ਕਾਰਨਾਂ ਕਰਕੇ ਆਪਣੇ ਜ਼ੁਲਮ ਕਬੂਲ ਕਰਦੇ ਹਨ। ਪਹਿਲੀ ਗੱਲ ਜੋ ਅਦਾਲਤਾਂ ਨੂੰ ਦੇਖਣੀ ਪੈਂਦੀ ਹੈ ਉਹ ਹੈ ਕਿ ਇਕਬਾਲਿਆ ਬਿਆਨ ਬਿਨਾਂ ਕਿਸੇ ਦਬਾਅ, ਧਮਕੀਆਂ ਜਾਂ ਵਾਅਦਿਆਂ ਦੇ ਸਵੈ ਇੱਛਾ ਨਾਲ ਕੀਤਾ ਗਿਆ ਜੀ। ਅਦਾਲਤਾਂ ਨੂੰ ਇਹ ਦੇਖਣਾ ਪਵੇਗਾ ਕਿ ਕਬੂਲ ਕਰਨ ਵਾਲੇ ਵਿਅਕਤੀ ਦਾ ਦਿਮਾਗ ਸਹੀ ਫੈਸਲਾ ਲੈਣ ਦੇ ਯੋਗ ਸੀਗਾ ਵੀ ਜਾਂ ਨਹੀਂ, ਅਤੇ ਉਹ ਜਾਣਦਾ ਸੀ ਕਿ ਉਸਨੂੰ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਈ ਜ਼ਰੂਰਤ ਨਹੀਂ, ਪਰ ਇਸ ਦੇ ਬਾਵਜੂਦ ਵੀ ਉਸਨੇ ਪੁਲਿਸ ਨਾਲ ਗੱਲਬਾਤ ਕਰਨ ਦੀ ਚੋਣ ਕੀਤੀ। ਸੋ ਚੰਗੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕ, ਦ ਗੁੱਡ ਥਿੰਗ ਇਜ਼ ਯੂ ਨੋ ਕਿ ਮੋਸਟ ਪੀਪਲ ਵਿਲ ਗੋ ਦੇਅਰ ਹੋਲ ਲਾਈਫ ਵਿਦਆਊਟ ਬੀਂਗ ਗੈਟਿੰਗ ਅਰੈਸਟਡ ਜੀ। ਪਰ ਰੱਬ ਨਾ ਕਰੇ ਜੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪੁਲਿਸ ਦੀ ਗੱਲ ਸੁਣੋ, ਜਦੋਂ ਤੁਹਾਨੂੰ ਦੱਸਦੇ ਵੀ ਤੁਹਾਨੂੰ ਉਨ੍ਹਾਂ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਚਾਹੀਦੀ, ਉਸ ਗੱਲ ਤੇ ਅਮਲ ਕਰੋ ਜੀ। ਜਦਵੀਰ ਜੀ, ਪਿਛਲੇ 32 ਸਾਲਾਂ ਤੋਂ ਅਕਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਜੀ। ਜਦ ਕਾਰ ਐਕਸੀਡੈਂਟ ਦੀ ਗੱਲਬਾਤ ਆਉਂਦੀ ਹੈ ਜੀ, ਸਪੈਸ਼ਲੀ ਪੈਡੈਸਟ੍ਰੀਅਨ ਮੋਟਰ ਵਹੀਕਲ ਐਕਸੀਡੈਂਟ ਅੱਜ ਕੱਲ ਬਹੁਤ ਹੋ ਰਹੇ ਹਨ, ਵੈਰੀ ਵੈਰੀ ਕੇਅਰਫੁਲ। ਜਦ ਤੁਸੀਂ ਇੰਟਰਸੈਕਸ਼ਨ ਕੋਈ ਵੀ ਚੌਰਾਹਾ ਤੁਸੀਂ ਕ੍ਰਾਸ ਕਰਦੇ ਹੋ, ਇੰਸਟੈਡ ਆਫ ਆਪਣੀ ਤਵੱਜੋ ਫੋਨ ਤੇ ਦੇਣ ਦੀ ਬਜਾਏ ਤੁਸੀਂ ਸੜਕ ਵੱਲ ਦਿਓ, ਕਿਉਂਕਿ ਸਾਡੇ ਕੋਲ ਐਸੇ ਬਹੁਤ ਬਹੁਤ ਸੀਰੀਅਸ ਪੈਡੈਸਟ੍ਰੀਅਨ ਮੋਟਰ ਵਹੀਕਲ ਐਕਸੀਡੈਂਟ ਆਏ ਹਾਂ ਜੀ। ਅਸੀਂ ਇੱਕ ਕਾਰ ਐਕਸੀਡੈਂਟ ਦੇ ਕੇਸ ਵਿਚ ਇੱਕ ਬੱਚੇ ਨੂੰ ਲਾਈਫ ਆਲਟਰਿੰਗ ਸੱਟਾਂ ਲੱਗਣ ਕਰਕੇ $6 million ਤੋਂ ਵੀ ਵੱਧ ਦੀ ਟੋਟਲ ਸੈਟਲਮੈਂਟ ਦਵਾਈ ਹੈ ਜੀ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿਚ ਤੱਥਾਂ ਦੇ ਅਨੁਸਾਰ, ਫੈਕਟਸ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਯੂ ਨੋ ਕਾਲ ਅਸ ਐਨੀ ਟਾਈਮ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਸਾਡੀ ਕੰਟੈਕਟ ਇਨਫਾਰਮੇਸ਼ਨ ਤੁਸੀਂ ਮੇਰੇ ਬਾਰੇ, ਮੇਰੀ ਲਾਅ ਫਰਮ ਬਾਰੇ ਗੂਗਲ ਤੇ ਜਾ ਕੇ bridgemohn.com ਤੇ ਸਭ ਕੁਝ ਪਤਾ ਕਰ ਸਕਦੇ ਹੋ। ਯੂ ਨੋ ਆਪਣੇ ਦਿਲੋ ਦਿਮਾਗ ਚ, ਆਪਣੇ ਜ਼ਹਿਨ ਚ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-9999। ਸਾਡਾ ਦਫ਼ਤਰ ਜੀ ਪੰਜਾਬੀਆਂ ਦੇ ਬਿਲਕੁਲ ਗੜ੍ਹ ਜੀ, ਬ੍ਰੈਂਪਟਨ ਸਿਵਿਕ ਹਾਸਪਿਟਲ ਦੇ ਨਾਲ, 2250 ਬਵੇ ਡਰਾਈਵ ਈਸਟ, ਯੂਨਿਟ ਨੰਬਰ 302। ਥੈਂਕ ਯੂ ਯੁਧਵੀਰ ਜੀ, ਤੁਹਾਡਾ ਦਿਲੋਂ ਤੁਸੀਂ ਮੈਨੂੰ ਬਹੁਤ ਆਏ ਮਹੀਨੇ, ਤੁਹਾਡੇ ਬਹੁਤ ਵੱਡੀ ਤਾਦਾਦ ਚ ਤੁਹਾਡੇ ਲਿਸਨਰਸ਼ਿਪ ਹੈ, ਤੁਹਾਡੇ ਸ਼ਰੋਤੇ ਹੈ ਜੀ, ਉਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ। ਸਾਡਾ ਤੁਹਾਡੇ ਮੰਚ ਤੇ ਆ ਕੇ ਗੱਲਬਾਤ ਕਰਨ ਦਾ ਐਵਰੀ ਮੰਥ ਇੱਕੋ ਹੀ ਮੇਨ ਕਾਰਨ ਹੈ ਜੀ, ਉਹ ਇਹ ਹੈ ਕਿ ਵੀ ਅਸੀਂ ਜਿਹੜੀ ਜਾਣਕਾਰੀ ਪਿਛਲੇ 32 ਸਾਲਾਂ ਤੋਂ ਮੈਂ ਕੋਰਟ ਕਚਹਿਰੀਆਂ ਚ ਕੇਸ ਲੜ ਕੇ ਹਾਸਲ ਕੀਤੀ ਹੈ, ਉਨ੍ਹਾਂ ਨੂੰ ਮੈਂ ਤੁਹਾਡੇ ਸ਼ਰੋਤਿਆਂ ਨਾਲ ਸਾਂਝੀ ਕਰ ਸਕਾਂ, ਤਾਂ ਕਿ ਉਨ੍ਹਾਂ ਨੂੰ ਮੇਰੇ ਵਰਗੇ ਵਕੀਲ ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ, ਉਨ੍ਹਾਂ ਦੀ ਜ਼ਿੰਦਗੀ 100% ਖੁਸ਼ਨੁਮਾ ਹੋਵੇ। ਥੈਂਕ ਯੂ ਜੀ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ ਵਕੀਲ ਬ੍ਰਿਜਮੋਹਨ ਸਾਹਿਬ, ਬੜੀ ਵਧੀਆ ਜਾਣਕਾਰੀ ਤੁਸੀਂ ਹਮੇਸ਼ਾ ਹੀ ਸਾਡੇ ਸਾਰੇ ਹੀ ਲਿਸਨਰਸ ਵਾਸਤੇ, ਆਡੀਅੰਸ ਵਾਸਤੇ ਸ਼ੇਅਰ ਕਰਦੇ ਹੋ, ਸੋ ਥੈਂਕ ਯੂ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ। ਆਲ ਦੀ ਬੈਸਟ, ਥੈਂਕ ਯੂ।
ਥੈਂਕ ਯੂ।
ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਜਾਰੀ ਰਹੇਗੀ, ਮੈਚ ਜਿਹੜਾ ਉਹ ਸ਼ੁਰੂ ਹੋ ਚੁੱਕਾ, ਉਹਦੀ ਵੀ ਅਸੀਂ ਗੱਲ ਕਰਦੇ ਹੈਗੇ ਹਾਂ, ਔਰ ਜੋ ਕੈਨੇਡਾ ਦੇ ਵਿੱਚ ਇੰਪੋਰਟੈਂਟ ਨਿਊਜ਼ ਹੈ, ਦੈਟ ਇਜ਼ ਮਾਰਕ ਕਾਰਨੀ ਔਰ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਬੜੀ, ਮੈਂ ਇਹੀ ਕਹਿ ਸਕਦਾ ਹਾਂ ਕਿ ਦਲੇਰੀ ਦੇ ਨਾਲ ਸਾਰਾ ਕੁਝ ਉਹਨਾਂ ਦਾ, ਇਟ ਵਾਜ਼ ਨਾਟ ਈਜ਼ੀ, ਇਟ ਵਾਜ਼ ਵੈਰੀ ਵੈਰੀ ਚੈਲੇਂਜਿੰਗ, ਮੈਂ ਇਹੀ ਕਹਿ ਸਕਦਾ। ਕੱਲ੍ਹ ਤੁਸੀਂ ਕਵਰੇਜ ਬੜੀ ਪਸੰਦ ਕੀਤੀ, ਅਨਾਲਿਸਿਸ ਬੜਾ ਪਸੰਦ ਕਰ ਰਹੇ ਹੋ, ਇਹਦੇ ਲਈ ਹੱਥ ਜੋੜ ਕੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਉਹਦੀ ਵੀ ਗੱਲ ਜਾਰੀ ਰੱਖਾਂਗੇ ਔਰ ਇੰਡੀਆ ਪਾਕਿਸਤਾਨ ਦੇ ਵਿੱਚ ਜੋ ਜੋ ਕੁਝ ਲੇਟੈਸਟ ਹੈ, ਮੈਂ ਬ੍ਰੇਕ ਦੇ ਫੌਰਨ ਬਾਅਦ ਤੁਹਾਨੂੰ ਲੇਟੈਸਟ ਅਪਡੇਟ ਵੀ ਸ਼ੇਅਰ ਕਰਾਂਗਾ। ਔਰ ਇੰਡੀਆ ਦੀ ਇੱਕ ਸਟ੍ਰੈਟਜੀ ਜੋ ਮੈਂ ਸਮਝਦਾ ਹਾਂ ਕਿ ਐਟਲੀਸਟ ਕਾਫੀ ਪਸੰਦ ਕੀਤੀ ਜਾ ਰਹੀ ਹੈ, ਦੈਟ ਇਜ਼ ਕਿ ਇਹ ਮੈਂ ਪਹਿਲੀ ਵਾਰੀ ਦੇਖਿਆ, ਦਿਸ ਇਜ਼ ਅ ਫਸਟ ਫਾਰ ਮੀ ਐਜ਼ ਵੈਲ। ਬਹੁਤ ਸਾਰੀਆਂ ਮੀਡੀਆ ਚ ਹੈ ਤੇ ਪ੍ਰੈਸ ਕਾਨਫਰੰਸ ਨੂੰ ਅਟੈਂਡ ਕਰਨਾ, ਪ੍ਰੈਸ ਕਾਨਫਰੰਸ ਨੂੰ ਕਵਰ ਕਰਨਾ, ਪ੍ਰੈਸ ਕਾਨਫਰੰਸ ਦੇਖਣਾ, ਇਹ ਲਗਭਗ ਸਾਰੀ ਉਮਰ ਇਸ ਕੰਮ ਚ ਨਿਕਲ ਗਈ ਹੈ। ਬਟ ਅ ਵੈਰੀ ਡਿਫਰੈਂਟ ਸਟ੍ਰੈਟਜੀ ਇੰਡੀਆ ਨੇ ਦੋ ਮਹਿਲਾ ਆਫਿਸਰਸ ਨੂੰ ਪ੍ਰੈਸ ਕਾਨਫਰੰਸ ਨੂੰ ਲੀਡ ਕਰਨ ਲਈ ਕਿਹਾ। ਔਰ ਮਹਿਲਾ ਆਫਿਸਰਸ ਦੇ ਵਿੱਚ ਵੀ ਉਹਨਾਂ ਨੇ ਜਿਨ੍ਹਾਂ ਨੂੰ ਲੀਡ ਕਰਨ ਨੂੰ ਕਿਹਾ, ਉਹਦੇ ਵਿੱਚੋਂ ਦੋ ਜਿਹੜੀਆਂ ਫੀਮੇਲ ਆਫਿਸਰ ਸੀਗੀਆਂ ਉਹ ਕੌਣ ਸੀਗੀਆਂ, ਕਿਉਂ ਇਹਨਾਂ ਨੂੰ ਸਪੈਸੀਫਿਕਲੀ ਚੂਜ਼ ਕੀਤਾ ਗਿਆ ਦੋਨੋਂ ਮਹਿਲਾ ਆਫਿਸਰਸ ਨੂੰ ਲੀਡ ਕਰਨ ਵਾਸਤੇ? ਇੱਕ ਕਰਨਲ ਸੀਗੀ ਆਰਮੀ ਦੇ ਵਿੱਚ ਐਂਡ ਅਦਰ ਵਨ ਵਾਜ਼ ਅ ਵਿੰਗ ਕਮਾਂਡਰ। ਕੌਣ ਸੀਗੀਆਂ ਮਹਿਲਾਵਾਂ, ਵਾਈ ਦੇ ਵਰ ਚੋਜ਼ਨ, ਕੀ ਉਹਨਾਂ ਨੇ ਕਿਹਾ, ਔਰ ਉਹਨਾਂ ਦੀ ਤਸਵੀਰਾਂ ਔਰ ਵੀਡੀਓ ਜਿਹੜੀਆਂ ਲਗਾਤਾਰ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹਾਂ, ਜਸਟ ਇਨ ਕੇਸ ਜੇ ਤੁਸੀਂ ਨਹੀਂ ਉਹਨਾਂ ਦੇ ਬਾਰੇ ਜਾਣਕਾਰੀ ਰੱਖਦੇ ਜਾਂ ਪ੍ਰੈਸ ਕਾਨਫਰੰਸ ਤੁਸੀਂ ਮਿਸ ਕਰ ਗਏ ਹੋ। ਪ੍ਰੈਸ ਕਾਨਫਰੰਸ ਕੀ ਕਿਹਾ ਇੰਡੀਆ ਨੇ, ਕੀ ਕਿਹਾ ਪਾਕਿਸਤਾਨ ਨੇ, ਦੋਨਾਂ ਦੀ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਦੋਨਾਂ ਨੇ ਕਿਹਾ ਕੀ ਕੁਛ, ਇਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਰਿਕਾਰਡਡ ਬ੍ਰੇਕ ਤੋਂ ਬਾਅਦ।
The Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in GTA today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ। 647-290-3773
647-290-3773
शॉपर्स, तैयार कॉस्मेटिक्स फिर से लाए हैं, बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्केट, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट लीसास कॉस्मेटिक्स.com।
It's That Samara Pizza for Kids Month. Join us in helping kids like Giorgio by adding a dip with your pizza in support of Variety, the Children's Charity of Ontario.
Pizza transforms every dip will help kids like me stay active. I dip, you dip, let's all dip for Variety.
Ciao, I'm Dominic Primucci inviting you to help make a difference.
439-444-PIZZA-NOVA ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਸੁਨੇਹਾ ਚੰਗੇ ਗੁਆਂਢੀ ਇੱਕ ਮਜ਼ਬੂਤ ਭਾਈਚਾਰਾ ਬਣਾਉਂਦੇ ਹਨ ਕਿਰਪਾ ਕਰਕੇ ਇਹਨਾਂ ਗੱਲਾਂ ਤੇ ਧਿਆਨ ਦਿਓ ਆਪਣੇ ਯਾਰਡ ਨੂੰ ਸਾਫ਼ ਸੁਥਰਾ ਰੱਖੋ ਜ਼ਰੂਰਤ ਤੋਂ ਵੱਧ ਸ਼ੋਰ ਨਾ ਕਰੋ ਸਾਈਡਵਾਕ ਅਤੇ ਬਾਈਕ ਲੇਨ ਸਾਫ਼ ਰੱਖੋ ਅਤੇ ਆਪਣੀ ਗੱਡੀ ਨੂੰ ਸੜਕ ਉੱਤੇ 3 ਘੰਟਿਆਂ ਤੋਂ ਵੱਧ ਜਾਂ ਰਾਤ 2 ਵਜੇ ਤੋਂ ਸਵੇਰੇ 6 ਵਜੇ ਤੱਕ ਨਾ ਖੜੀ ਕਰੋ ਹੋਰ ਜਾਣਕਾਰੀ ਲਈ brampton.ca/bylaws ਤੇ ਜਾਓ ਵਧੇਰੀ ਜਾਣਕਾਰੀ ਲਈ brampton.ca/bylaws ਤੇ ਜਾਓ
स्वाद ना पहले कभी चखा ऐसा एहसास ना पहले कभी महसूस किया ऐसी खुशबू कि रूह छू जाए खाना ऐसा कि मजा आ जाए अनोखी फाइन इंडियन डाइनिंग हाई क्वालिटी इंग्रेडिएंट से भरा है इनका खाना आज ही जाएं अनोखी फाइन इंडियन डाइनिंग 200 काउंटी कोर्ट बुलेवार्ड ब्रैम्पटन पर कॉल कर सकते हैं फॉर रिजर्वेशन 905-451-6161 पर 905-451-6161 पर अनोखी फाइन इंडियन डाइनिंग एट 200 काउंटी कोर्ट बुलेवार्ड
विलियम ऑसलर हेल्थ सिस्टम आपको बताना चाहते हैं कि वेयर टू गो फॉर केयर नॉन अर्जेंट इलनेस के लिए जैसे कोल्ड फ्लू या कोविड जैसे सिम्टम्स के लिए अपने फैमिली डॉक्टर के पास जाएं। आप वर्चुअल अर्जेंट केयर अपॉइंटमेंट भी बुक कर सकते हैं अर्जेंट बट नॉट लाइफ थ्रेटनिंग इंजरीज या इलनेस के लिए ऑसलर के 24/7 अर्जेंट केयर सेंटर पर विजिट करें लाइफ थ्रेटनिंग इमरजेंसीज प्रेगनेंसी के केस में या अगर बच्चा 6 महीने से छोटा हो तो सबसे करीबी इमरजेंसी डिपार्टमेंट में जाएं। और भी इन्फॉर्मेशन के लिए और हॉलिडे हेल्थ चेकलिस्ट के लिए विजिट करें www.williamoslerhs.ca/healthcare-options That's www.williamoslerhs.ca/healthcare-options
अरे राज क्या बना तेरी मॉर्गेज का
अरे मॉर्गेज का क्या है कहीं से भी ले लेंगे
मॉर्गेज सिर्फ सेलिंग नहीं प्लानिंग है घर लेने से पहले गिरीश शर्मा के साथ कंसल्ट कर लेना जो प्री अप्रूवल से लेकर क्लोजिंग तक आपकी पूरी मदद करते हैं और सभी मेजर बैंक्स के साथ डील करते हैं
जो लेकर देते हैं रेजिडेंशियल कमर्शियल रीफाइनेंसिंग डेट कंसोलिडेशन सेकंड और थर्ड मॉर्गेज और प्राइवेट फंड्स मॉर्गेज इंटेलिजेंस के गिरीश शर्मा को कॉल करें 647-606-8110 For more info, visit sharmamortgages.com
काव्या होम्यो केयर एक मशहूर होम्योपैथिक क्लिनिक है ब्रैम्पटन दा नीता ओजा एंड पिनाक ओजा नु 25 सालां दा तजुर्बा है बीमारी नई है या पुरानी जे तुसी थक गए हो इलाज करा के एलर्जीज एक्जिमा स्किन रिलेटेड डिजीज दा आप परेशान हो हेडेक माइग्रेन एंजाइटी डिप्रेशन डाइजेस्टिव डिसऑर्डर या स्लीप डिसऑर्डर से हो छुटकारा पाना चाहते हो एडिक्शन तो ते काव्या होम्यो केयर आओ एक छोटी जी मिठी जी गोली खाओ ते बीमारी तो निजात पाओ इनके पास बेस्ट ट्रीटमेंट है मेल फीमेल हेल्थ इश्यूज लेडीज प्रॉब्लम्स काव्या होम्यो केयर दी मेडिसिन लो ज्यादा जानकारी ले या अपॉइंटमेंट बनान ले कॉल करो 647-760-2779 मीता ओजा या पिनाक ओजा नु मिलन ले काव्या होम्यो केयर क्लिनिक दा पता नोट करो यूनिट नंबर 104 10 कॉटरेल बुलेवार्ड मेजर इंटरसेक्शन एयरपोर्ट एंड कॉटरेल फोन नंबर 647-760-2779 647-760-2779
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਉਤੇ ਬਹੁਤ ਬਹੁਤ ਸਵਾਗਤ ਹੈ ਲਗਾਤਾਰ ਅਸੀਂ ਜਿਹੜੀਆਂ ਸਾਰੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹੈਗੇ ਆ ਜਿੱਥੇ ਅਸੀਂ ਸਾਰੀਆਂ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੇ ਜੋ ਲੇਟੈਸਟ ਹੈ ਕਿਉਂਕਿ ਹਰੇਕ ਦਾ ਇਹੀ ਸਵਾਲ ਹੈ ਕਿ ਜੀ ਉੱਥੇ ਕੀ ਲੇਟੈਸਟ ਹੈ ਲੇਟੈਸਟ ਮੈਂ ਦੱਸਾਂ ਕਿ ਇੰਡੀਆ ਪਾਕਿਸਤਾਨ ਫਰੰਟ ਦੇ ਉੱਤੇ ਜੋ ਲੇਟੈਸਟ ਹੈ ਉਹ ਇਸ ਸਮੇਂ ਆ ਰਿਹਾ ਕਿ ਜਿੱਥੇ ਇੰਡੀਅਨ ਮੀਡੀਆ ਜੋ ਰਿਪੋਰਟ ਕਰ ਰਿਹਾ ਦੇ ਆਰ ਕਲੇਮਿੰਗ ਕਿ ਉੱਥੇ 80 ਟੈਰਰਿਸਟ ਜਿਹੜੇ ਨੇ ਉਹ ਪਾਕਿਸਤਾਨ ਔਰ ਉਹਨਾਂ ਦੇ ਇਨਸਾਈਡ ਬਾਰਡਰ ਦੇ ਉੱਤੇ 80 ਟੈਰਰਿਸਟ ਜਿਹੜੇ ਨੇ ਉੱਥੇ ਮਾਰੇ ਗਏ ਨੇ ਦਿਸ ਇਜ਼ ਵਾਟ ਦ ਇੰਡੀਅਨ ਮੀਡੀਆ ਇਜ਼ ਕਲੇਮਿੰਗ ਪਾਕਿਸਤਾਨ ਦਾ ਕਹਿਣਾ ਹੈਗਾ ਪਾਕਿਸਤਾਨ ਸਾਈਡ ਤੇ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਉਹ ਕਹਿੰਦੇ ਜੀ ਸਾਡੇ ਸਾਰੇ ਸਿਵਿਲੀਅਨ ਸੀਗੇ 26 ਪੀਪਲ ਆਰ ਡੈਡ ਔਰ 3 ਦਰਜਨ ਤੋਂ ਜ਼ਿਆਦਾ ਜ਼ਖਮੀ ਹੋ ਗਏ ਨੇ ਪਰ ਉਹਨਾਂ ਦਾ ਦਾਅਵਾ ਹੈ ਕਿ ਉਹ ਸਾਰੇ ਸਿਵਿਲੀਅਨ ਸੀਗੇ ਔਰ ਉਹਦੇ ਵਿੱਚੋਂ 2 ਬੱਚੀਆਂ ਜਿਹੜੀਆਂ ਉਹ ਵੀ ਉਹਦੇ ਵਿੱਚ ਸ਼ਾਮਿਲ ਸੀ ਦਿਸ ਇਜ਼ ਵਟ ਦੇ ਆਰ ਕਲੇਮਿੰਗ ਠੀਕ ਹੈ ਅੱਛਾ ਹੁਣ ਇੱਥੇ ਇਹ ਵੀ ਦੱਸ ਦਈਏ ਕਿ ਦੋਨੋਂ ਤਰਫ ਦੀ ਜਿਹੜੀਆਂ ਪ੍ਰੈਸ ਕਾਨਫਰੰਸਿਸ ਨੇ ਉਹ ਵੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਉਧਰੋਂ ISPR ਕਰ ਰਹੇ ਸੀਗੇ ਔਰ ISPR ਦੀ ਪ੍ਰੈਸ ਕਾਨਫਰੰਸ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਜੀ ਬਿਲਕੁਲ ਅਸੀਂ ਤਿਆਰੀ ਕਰ ਰਹੇ ਹਾਂ ਬਟ ਹਾਂ ਇੱਕ ਜਿਹੜੀ ਹੋਰ ਚੀਜ਼ ਹੈਗੀ ਆ ਜਿਹੜੀ ਡਿਫਰੈਂਟ ਹੈਗੀ ਵੈਸੇ ਕਾਫੀ ਚੀਜ਼ਾਂ ਦੋਨਾਂ ਦੀਆਂ ਅਲੱਗ ਅਲੱਗ ਡਿਫਰੈਂਟ ਨੇ ਇੱਕ ਮੇਜਰ ਚੀਜ਼ ਜਿਹੜੀ ਅਲੱਗ ਹੈਗੀ ਆ ਉਹ ਹੈਗੀ ਕਿ ਪਾਕਿਸਤਾਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਨੇ 5 ਜਿਹੜੇ ਇੰਡੀਅਨ ਹਵਾਈ ਜਹਾਜ਼ ਇਸਤੇਮਾਲ ਹੋਏ ਸੀ ਜਿਹੜੇ ਉਹ ਉਹਨਾਂ ਨੇ ਗਿਰਾ ਦਿੱਤੇ ਨੇ ਜਿਹਦੇ ਵਿੱਚ ਕਿ ਉਹਨਾਂ ਦਾ ਕਹਿਣਾ ਹੈ ਕਿ 2 ਰਫੇਲ ਜਹਾਜ਼ ਵੀ ਉਹਦੇ ਵਿੱਚ ਮੌਜੂਦ ਸੀਗੇ ਇੰਟਰਸਟਿੰਗ ਚੀਜ਼ ਇਹ ਸੀਗੀ ਕਿ ਜਦੋਂ ਇੰਡੀਅਨ ਸਾਈਡ ਨੇ ਪ੍ਰੈਸ ਕਾਨਫਰੰਸ ਕੀਤੀ ਦੇ ਡਿਡਨਟ ਇਵਨ ਸੇ ਕਿ ਉਹਨਾਂ ਨੇ ਜਹਾਜ਼ ਦਾ ਇਸਤੇਮਾਲ ਕੀਤਾ ਜਾਂ ਪ੍ਰੈਡੇਟਰ ਡਰੋਨਸ ਦਾ ਇਸਤੇਮਾਲ ਕੀਤਾ ਇੰਡੀਆ ਨੇ ਦੱਸਿਆ ਹੀ ਨਹੀਂ ਔਰ ਜਦੋਂ ਉਹਨਾਂ ਨੇ ਇਹੀ ਨਹੀਂ ਦੱਸਿਆ ਕਿ ਜਹਾਜ਼ ਇਸਤੇਮਾਲ ਕੀਤੇ ਆ ਜਾਂ ਪ੍ਰੈਡੇਟਰ ਡਰੋਨਸ ਦਾ ਇਸਤੇਮਾਲ ਕੀਤਾ ਜਾਂ ਕੋਈ ਮਿਸਾਈਲ ਦਾ ਇਸਤੇਮਾਲ ਕੀਤਾ ਤੇ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਨੇ ਕੋਈ ਮਤਲਬ ਜਹਾਜ਼ ਕਿਹੜੇ ਜਦ ਇਹੀ ਨਹੀਂ ਦੱਸਿਆ ਕਿ ਜਹਾਜ਼ ਹੈ ਕਿ ਕੀ ਹੈ ਤੇ ਇਹ ਵੀ ਉਹਨਾਂ ਨੇ ਨਹੀਂ ਦੱਸਿਆ ਕਿ ਜਹਾਜ਼ ਵੀ ਇਸਤੇਮਾਲ ਹੋਏ ਕਿ ਨਹੀਂ ਹੋਏ ਸੋ ਦੈਟ ਇਜ਼ ਅਨਦਰ ਇੰਟਰਸਟਿੰਗ ਥਿੰਗ ਜਿਹੜੀ ਹੈਗੀ ਹੈ ਬਾਕੀ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਹੀ ਰਿਹਾ ਸੀਗਾ ਕਿ ਕਰਨਲ ਸੋਫੀਆ ਕੁਰੇਸ਼ੀ ਔਰ ਵਿੰਗ ਕਮਾਂਡਰ ਵੋਮਿਕਾ ਸਿੰਘ ਇਹ 2 ਵੁਮੈਨ ਆਫੀਸਰਸ ਨੇ ਜਿਨ੍ਹਾਂ ਨੇ ਕਿ ਇੰਡੀਆ ਦੀ ਜਿਹੜੀ ਪ੍ਰੈਸ ਕਾਨਫਰੰਸ ਨੇ ਉਹਨਾਂ ਨੂੰ ਲੀਡ ਕਰ ਰਹੇ ਸੀ ਅਫਕੋਰਸ ਦੇਰ ਵਾਜ਼ ਅ ਵਿਕਰਮ ਮਿਸਰੀ ਸਾਹਿਬ ਜਿਹੜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਸੀਗੇ ਉਹ ਵੀ ਸੀਗੇ ਲੇਕਿਨ 2 ਮਹਿਲਾ ਆਫੀਸਰਸ ਲੀਡ ਕਰਨਾ ਦਿਸ ਇਜ਼ ਦਾ ਫਸਟ ਫਾਰ ਮੀ ਕਰਨਲ ਸੋਫੀਆ ਕੁਰੇਸ਼ੀ ਜਿਹੜੇ ਆ ਸੋਫੀਆ ਕੁਰੇਸ਼ੀ ਜਿਹੜੇ ਹੈਗੇ ਨੇ ਇਹ ਇਹਨਾਂ ਦੀ ਪੁਸ਼ਤੈਨੀ ਜਿਹੜੇ ਲੋਕ ਨੇ ਉਹ ਕਾਫੀ ਜ਼ਿਆਦਾ ਇੰਡੀਅਨ ਆਰਮੀ ਜਾਂ ਇੰਡੀਅਨ ਏਅਰਫੋਰਸ ਵਿੱਚ ਹੈਗੇ ਨੇ ਇਹਨਾਂ ਦੇ ਦਾਦਾ ਜੀ ਵੀ ਆਰਮੀ ਸੀਗੇ ਈਵਨ ਕਰਨਲ ਸੋਫੀਆ ਕੁਰੇਸ਼ੀ ਦੇ ਜਿਹੜੇ ਹਸਬੈਂਡ ਨੇ ਕੁਰੇਸ਼ੀ ਸਾਹਿਬ ਉਹ ਵੀ ਇੰਡੀਅਨ ਆਰਮੀ ਚ ਹੀ ਸਰਵ ਕਰਦੇ ਨੇ ਔਰ ਇਹ ਬੜੀ ਸ਼ੀ ਇਜ਼ ਅ ਵੈਰੀ ਡੈਕੋਰੇਟਿਡ ਆਫ ਆਰਮੀ ਆਫੀਸਰ ਬਹੁਤ ਸਾਰੇ ਇਹਨਾਂ ਨੇ ਮੈਡਲ ਜਿੱਤੇ ਨੇ ਬਹੁਤ ਸਾਰੇ ਇਨਾਮ ਜਿੱਤੇ ਨੇ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜੀਆਂ ਮਿਲਟਰੀ ਐਕਸਰਸਾਈਜ਼ ਹੁੰਦੀਆਂ ਨੇ ਉਹਦੇ ਵਿੱਚ ਵੀ ਉਹ ਹਿੱਸਾ ਲੈਂਦੇ ਰਹੇ ਨੇ ਮੈਂ ਤੁਹਾਡੇ ਕਾਲਸ ਵੀ ਆਉਂਦੀਅਰ ਕਰਦਾ ਪਰ 1 ਮਿੰਟ ਲਈ ਜੋ ਉਹਨਾਂ ਨੇ ਗੱਲਬਾਤ ਕੀਤੀ ਔਰ ਹਾਂ ਵਿੰਗ ਕਮਾਂਡਰ ਵੋਮਿਕਾ ਸਿੰਘ ਅਨਦਰ ਡੈਕੋਰੇਟਿਡ ਜਿਹੜੀ ਇੰਡੀਅਨ ਏਅਰਫੋਰਸ ਦੀ ਆਫੀਸਰ ਸੀ ਪਰ ਇਹਨਾਂ ਨੇ ਕਿਹਾ ਕਿ ਉਹ ਸਾਰੀ ਡਿਟੇਲ ਚ ਪ੍ਰੈਸ ਕਾਨਫਰੰਸ ਤੁਸੀਂ ਚੈਨਲ ਵਾਈ ਤੇ ਸੁਣ ਰਹੇ ਹੋ ਸ਼ਾਮ ਨੂੰ ਸੁਣ ਲਓਗੇ ਬਰੀਫ ਦੇ ਵਿੱਚ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਹੈ
ਸੁਪ੍ਰਭਾਤ ਦੇਵਿਓ ਔਰ ਸੱਜਣੋ ਮੈਂ ਕਰਨਲ ਸੋਫੀਆ ਕੁਰੇਸ਼ੀ ਇੰਡੀਅਨ ਆਰਮ ਫੋਰਸਿਸ ਆਰ ਫੁੱਲੀ ਪ੍ਰਿਪੇਅਰਡ ਟੂ ਰਿਸਪੋਂਡ ਟੂ ਪਾਕਿਸਤਾਨੀ ਮਿਸਐਡਵੈਂਚਰਸ ਇਫ ਐਨੀ ਦੈਟ ਵਿਲ ਐਸਕਲੇਟ ਦਿਸ ਸਿਚੁਏਸ਼ਨ ਜੈ ਹਿੰਦ ਐਂਡ ਥੈਂਕ ਯੂ ਵੈਰੀ ਮਚ
ਤੁਸੀਂ ਇਹਨਾਂ ਦੋਨਾਂ ਦੀ ਗੱਲ ਸੁਣੀ ਰਹੇ ਹੈਗੇ ਹੋ ਔਰ 7 ਮਈ 2025 ਜਿਸ ਦਿਨ ਕਿ ਇੰਡੀਆ ਵੱਲੋਂ ਆਪਰੇਸ਼ਨ ਸਿੰਦੂਰ ਕੀਤਾ ਗਿਆ ਸੈਂਟਰ ਸਟੇਜ ਦੇ ਉੱਤੇ 2 ਮਹਿਲਾ ਵੁਮੈਨ ਆਫੀਸਰਸ ਅਸੀਂ ਇੰਤਜ਼ਾਰ ਕਰ ਰਹੇ ਸੀ ਇਹਦਾ ਔਰ ਕਰਨਲ ਸੋਫੀਆ ਕੁਰੇਸ਼ੀ ਔਰ ਵਿੰਗ ਕਮਾਂਡਰ ਵੋਮਿਕਾ ਸਿੰਘ ਇਹਨਾਂ ਦੀ ਚਰਚਾ ਸਾਰੇ ਹੀ ਦੁਨੀਆ ਭਰ ਦੇ ਵਿੱਚ ਹੋ ਰਹੀ ਹੈਗੀ ਹੈ ਜਿਨ੍ਹਾਂ ਨੇ ਕਿ ਆਪਰੇਸ਼ਨ ਸਿੰਦੂਰ ਇਹ ਮੀਡੀਆ ਬਰੀਫਿੰਗ ਨੂੰ ਜਿਹੜਾ ਉਹ ਲੀਡ ਕੀਤਾ ਹੈਗਾ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਇਹ ਜਿਹੜਾ ਡਿਸੀਜਨ ਲਿਆ ਗਿਆ ਇੰਡੀਆ ਵੱਲੋਂ ਕਿ 2 ਵੁਮੈਨ ਆਫੀਸਰਸ ਨੂੰ ਟੂ ਲੀਡ ਦ ਮੀਡੀਆ ਬਰੀਫਿੰਗ ਇਹ ਕਾਫੀ ਇੰਪੋਰਟੈਂਟ ਸੀਗਾ ਔਰ ਆਪਰੇਸ਼ਨ ਦਾ ਨਾਮ ਵੀ ਜੋ ਉਹਨਾਂ ਨੇ ਰੱਖਿਆ ਆਪਰੇਸ਼ਨ ਸਿੰਦੂਰ ਕੌਣ ਹੈਗੇ ਨੇ ਵਿੰਗ ਕਮਾਂਡਰ ਵੋਮਿਕਾ ਸਿੰਘ ਔਰ ਕਰਨਲ ਸੋਫੀਆ ਕੁਰੇਸ਼ੀ ਕਰਨਲ ਸੋਫੀਆ ਕੁਰੇਸ਼ੀ ਜਿਹੜੀ ਆ ਇੰਡੀਅਨ ਆਰਮੀ ਸਿਗਨਲ ਕੋਰਪਸ ਦੀ ਇੱਕ ਬਹੁਤ ਹੀ ਡਿਸਟਿੰਗੁਇਸ਼ ਆਫੀਸਰ ਹੈਗੇ ਨੇ ਕਰਨਲ ਸੋਫੀਆ ਕੁਰੇਸ਼ੀ ਉਹਨਾਂ ਨੇ ਉਸ ਵੇਲੇ ਇਤਿਹਾਸ ਬਣਾਇਆ ਜਦੋਂ 2016 ਦੇ ਵਿੱਚ ਪਹਿਲੀ ਮਹਿਲਾ ਇੰਡੀਅਨ ਆਰਮੀ ਦੀ ਆਫੀਸਰ ਸੀਗੀ ਜਿਨ੍ਹਾਂ ਨੇ ਕਿ ਮਲਟੀਨੈਸ਼ਨਲ ਦੁਨੀਆ ਭਰ ਤੋਂ ਮਿਲਟਰੀ ਐਕਸਰਸਾਈਜ਼ ਕਰਨ ਲਈ ਉੱਥੇ ਮਿਲਟਰੀ ਆਫੀਸਰ ਪਹੁੰਚੇ ਸੀ ਉਹਨੂੰ ਲੀਡ ਕਰ ਰਹੇ ਸੀਗੇ ਉੱਥੇ ਸਿਰਫ ਪਾਰਟੀਸਪੇਟ ਨਹੀਂ ਕਰ ਰਹੇ ਸੀ ਉਹਨਾਂ ਨੂੰ ਇਹ ਲੀਡ ਕਰ ਰਹੇ ਸੀਗੇ ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਜਿਹੜੀ ਇੰਡੀਆ ਦੀ ਟੀਮ ਸੀਗੀ ਜਿਹੜੀ ਜਿੱਥੇ ਦੁਨੀਆ ਭਰ ਤੋਂ ਮਿਲਟਰੀ ਐਕਸਰਸਾਈਜ਼ ਕਰਨ ਲਈ ਮਿਲਟਰੀ ਦੀ ਟੀਮਸ ਆਈਆਂ ਸੀ ਇੰਡੀਆ ਦੀ ਟੀਮ ਦਾ ਨਾਮ ਸੀਗਾ ਐਕਸਰਸਾਈਜ਼ ਫੋਰਸ 18 ਸੋ ਇੰਡੀਆ ਨੇ ਮਿਲਟਰੀ ਡਰਿੱਲ ਵਾਸਤੇ ਬਹੁਤ ਬੜਾ ਅੱਜ ਤੱਕ ਦਾ ਇੰਡੀਆ ਦਾ ਸਭ ਤੋਂ ਬੜਾ ਇੱਕ ਕੰਟੀਜੈਂਟ ਸੀਗਾ ਜਿਨ੍ਹਾਂ ਨੂੰ ਕਿ ਇਹਨਾਂ ਨੇ ਲੀਡ ਕੀਤਾ 18 ਕੰਟਰੀਜ਼ ਤੋਂ ਮਿਲਟਰੀ ਫੋਰਸਿਸ ਜਿਹੜੀਆਂ ਉੱਥੇ ਆਈਆਂ ਸੀਗੀਆਂ ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਇਹਨਾਂ ਦੇ ਗ੍ਰੈਂਡ ਫਾਦਰ ਵੀ ਉਹਦੇ ਚ ਹੀ ਹੈਗੇ ਨੇ ਔਰ ਜਿਹੜੇ ਇਹਨਾਂ ਦੇ ਹਸਬੈਂਡ ਨੇ ਮਿਸਟਰ ਕੁਰੇਸ਼ੀ ਉਹ ਇਨਫੈਂਟਰੀ ਦੇ ਵਿੱਚ ਹੈਗੇ ਨੇ ਇਸ ਤੋਂ ਇਲਾਵਾ 6 ਸਾਲ ਤੱਕ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਜਿਹੜੇ ਆਪਰੇਸ਼ਨ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਸਰਵ ਕੀਤਾ ਹੈਗਾ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਮਿਸ਼ਨ ਕੋਂਗੋ ਸੀਗਾ 2006 ਚ
ਵਿਭਤ ਆਤੰਕਵਾਦੀ ਹਮਲੇ ਕੇ ਸ਼ਿਕਾਰ मासूम नागरिकों व उनके परिवारों को न्याय देने के लिए लॉन्च किया गया था। इस कार्रवाई में 9 टेररिस्ट कैंप्स को टारगेट किया गया और पूरी तरह से इसे बर्बाद किया गया।
विंग कमांडर भूमिका सिंह जिहड़े हैगे ने ओह एक डेकोरेटेड हैलीकाप्टर पायलट ने इंडियन एयरफोर्स दे और उन्हां दी जर्नी सीगी द ड्रीम टू फ्लाई। एनसीसी तो जरिए आए और उस तो बाद उन्होंने अपनी भूमिका सिंह ने इंजीनियरिंग पूरी की हैगी है और बहुत ज्यादा उन्होंने फ्लाइंग आवर्स भी ने बहुत ज्यादा तजुर्बा है। इंडियन एयरफोर्स के हैलीकॉप्टर जिहड़े ने चाहे वह चेतक है चीता है उन्होंने सब उन्होंने ऑपरेट किया है। काफी टफ टेरेन्स उन्होंने जबरदस्त ट्रेनिंग हुई है। बहुत सारे रेस्क्यू मिशन भी विंग कमांडर भूमिका सिंह जिहड़े ने हिस्सा ले चुके ने और कई जिहड़े हाई एंड्योरेंस मिशन है उन्होंने पार्टिसिपेट किया। अदर दैन हर ऑपरेशनल रोल तो उन्होंने हैगा ही हैगा विंग कमांडर भूमिका सिंह का। इस तो अलावा माउंटेनियरिंग एक्सपीडिशन उन्होंने बहुत सारिया उन्होंने पूरी जिहड़ियां ने वह कीतियां ने। आई थिंक जिहड़ी
was ensured that there was ensured so that there will be no collateral damage. The point of impact in each of the targets was a specific building or a group of buildings. All the targets were neutralized with clinical efficiency and the results reiterate the professionalism of the Indian Armed Forces in the planning and execution of their operations.
ਤੁਸੀਂ ਸਾਰੇ ਜਿਹੜੀ ਡਿਟੇਲ ਇੰਟਰਵਿਊ ਹੈਗੀ ਆ ਉਹ ਤੁਸੀਂ ਸੁਣ ਸਕਦੇ ਹੈਗੇ ਹੋ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੈਗੇ ਹੋ ਸਾਰੀ ਅਸੀਂ ਲਗਾਤਾਰ ਦਿਖਾ ਰਹੇ ਹਾਂ। ਲੇਕਿਨ ਦੂਸਰੀ ਤਰਫ ਜਿਹੜੀ ਪਾਕਿਸਤਾਨ ਸਾਈਡ ਆ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਇਹ ਸਹੀ ਨਹੀਂ ਹੈ ਇਹਦੇ ਵਿਚ ਅਸੀਂ 5 ਜਿਹੜੇ ਇੰਡੀਆ ਦੇ ਜਹਾਜ਼ ਗਿਰਾ ਦਿੱਤੇ ਨੇ 5 ਫਾਈਟਰ ਜੈਟਸ ਉਹ ਕਹਿ ਰਹੇ ਨੇ ਇਹਦੇ ਵਿਚ 2 ਰਫੈਲ ਵੀ ਉਹ ਕਹਿ ਰਹੇ ਨੇ ਔਰ ਉਸ ਤੋਂ ਇਲਾਵਾ ਉਹ ਕਹਿ ਰਹੇ ਨੇ ਕਿ ਜੀ ਸਾਡੇ ਇੱਥੇ 26 ਜਣਿਆਂ ਦੀ ਜਿਹੜੀ ਕੈਜੁਅਲਟੀਜ਼ ਹੋਈਆਂ ਜਿਹੜੇ 26 ਜਣੇ ਮਾਰੇ ਗਏ ਨੇ ਉਹ ਸਾਰੇ ਸਿਵਿਲੀਅਨਸ ਹੈਗੇ ਨੇ। ਅੱਛਾ ਅਸੀਂ ਜਿਹੜੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰੀਏ ਕਿ ਆਪਣੇ ਲਾਹੌਰ ਤੋਂ ਜਿਹੜਾ ਉੱਥੇ ਅੱਧਾ ਘੰਟਾ ਦੂਰ ਬਰੀਦ ਕੇ ਉੱਥੇ ਪੰਜਾਬ ਦੇ ਇੰਡੀਅਨ ਸਾਈਡ ਪੰਜਾਬ ਨਹੀਂ ਪਾਕਿਸਤਾਨ ਸਾਈਡ ਪੰਜਾਬ ਦੀ ਗੱਲ ਕਰ ਰਿਹਾ ਕਿ ਉੱਥੇ ਜਿਹੜੇ ਜਿਹਨਾਂ ਇਲਾਕਿਆਂ ਤੇ ਅਟੈਕ ਹੋਏ ਨੇ ਉੱਥੇ ਦੇ ਕੁਝ ਪਾਕਿਸਤਾਨੀ ਪੱਤਰਕਾਰ ਇਹ ਗੱਲ ਤੇ ਮੰਨਦੇ ਨੇ ਕਿ ਯੈਸ ਇੱਥੇ ਜਿਹੜਾ ਹੈਗਾ ਏ ਚਾਹੇ ਲਸ਼ਕਰ ਏ ਤੋਇਬਾ ਚਾਹੇ ਜਮਾਤ ਉਦ ਦਵਾ ਉਹਨਾਂ ਦੀ ਇੱਥੇ ਟ੍ਰੇਨਿੰਗ ਚੱਲਦੀ ਰਹੀ ਹੈ ਉਹਨਾਂ ਦੀ ਇੱਥੇ ਬਿਲਡਿੰਗ ਹੈਗੀਆਂ ਨੇ ਔਰ ਪਰ ਕਿਆ ਉਸ ਸਮੇਂ ਉੱਥੇ ਟੈਰਰਿਸਟ ਮੌਜੂਦ ਸੀਗੇ ਜਾਂ ਨਹੀਂ ਇਹ ਇੱਕ ਅਹਿਮ ਸਵਾਲ ਹੈ ਕਿਉਂਕਿ ਆਈ ਡੋਂਟ ਥਿੰਕ ਸੋ ਕਿਸੇ ਵੀ ਪੱਤਰਕਾਰ ਨੂੰ ਹਾਂ ਹਾਲਾਂਕਿ ਉੱਥੇ ਦੁਨੀਆਂ ਭਰ ਦੇ ਕਈ ਇੰਟਰਨੈਸ਼ਨਲ ਪੱਤਰਕਾਰ ਉੱਥੇ ਪਹੁੰਚ ਗਏ ਨੇ ਬਿਲਡਿੰਗਸ ਉੱਥੇ ਨਜ਼ਰ ਆ ਰਹੀਆਂ ਗਿਰੀਆਂ ਹੋਈਆਂ ਉੱਥੇ ਕੈਜੁਅਲਟੀਜ਼ ਹੋਈਆਂ ਇਹ ਤੇ ਇੰਟਰਨੈਸ਼ਨਲ ਮੀਡੀਆ ਨੇ ਵੈਰੀਫਾਈ ਕਰ ਦਿੱਤਾ ਬਟ ਜਿਨ੍ਹਾਂ ਲੋਕਾਂ ਦੀ ਡੈਥ ਹੋਈ ਹੈ ਜਿਹੜਾ ਕਿ ਦਾਅਵਾ ਹੈ ਕਿ ਜੀ ਬੱਚਿਆਂ ਦੀ ਵੀ ਉੱਥੇ ਡੈਥ ਹੋਈ ਹੈ 2 ਬੱਚਿਆਂ ਦੀ ਪਰ ਉਹ ਹਜੇ ਕੋਈ ਵੀ ਕਨਫਰਮ ਨਹੀਂ ਕਰ ਰਿਹਾ। ਅੱਛਾ ਇਸ ਦਰਮਿਆਨ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਵੱਲੋਂ ਇੰਟਰਨੈਸ਼ਨਲ ਮੀਡੀਆ ਦੇ ਨਾਲ ਵੀ ਕਾਫੀ ਜਿਹੜੇ ਇੰਟਰਵਿਊਜ਼ ਨੇ ਉਹ ਕੀਤੇ ਗਏ ਨੇ ਸੋ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਕਿਉਂਕਿ ਜਦੋਂ ਇੰਟਰਨੈਸ਼ਨਲ ਮੀਡੀਆ ਗੱਲ ਕਰੇਗਾ ਕਿਉਂਕਿ ਜਦੋਂ ਇੰਡੀਅਨ ਮੀਡੀਆ ਕਿਸੇ ਦਾ ਇੰਟਰਵਿਊ ਵੀ ਕਰੇ ਚਾਹੇ ਕਿਸੇ ਪਾਕਿਸਤਾਨੀ ਜਿਹੜਾ ਜਨਰਲ ਹੈ ਜਾਂ ਕੋਈ ਕੈਬਨਿਟ ਮਿਨਿਸਟਰ ਉਹਦਾ ਇੰਟਰਵਿਊ ਕਰੇਗਾ ਤੇ ਉਹ ਇੰਡੀਅਨ ਮੀਡੀਆ ਜਦੋਂ ਕਰ ਰਿਹਾ ਤੇ ਉਹ ਇੰਡੀਆ ਵੱਲੋਂ ਸਵਾਲ ਪੁੱਛਣਗੇ ਔਰ ਜੇ ਕੋਈ ਪਾਕਿਸਤਾਨ ਦੇ ਵਿੱਚ ਕੋਈ ਹਾਂ ਇਹ ਵੀ ਮੈਂ ਤੁਹਾਨੂੰ ਗੱਲ ਸ਼ੇਅਰ ਕਰ ਦਿੰਦਾ ਕਿ ਬਹੁਤ ਸਾਰੇ ਜਿਹੜੇ ਪਾਕਿਸਤਾਨ ਦੇ ਬੜੇ ਨਾਮਵਰ ਪੱਤਰਕਾਰ ਵੀ ਹੈਗੇ ਨੇ ਜਾਂ ਈਵਨ ਜਿਹੜੇ ਉਹਨਾਂ ਦੇ ਕੈਬਨਿਟ ਮਿਨਿਸਟਰ ਵੀ ਹੈਗੇ ਨੇ ਉਹਨਾਂ ਦਾ ਦਾਅਵਾ ਹੈ ਕਿ ਜੀ ਇੰਡੀਆ ਦੇ ਮੀਡੀਆ ਨੇ ਵੀ ਦਿਖਾ ਦਿੱਤਾ ਹੈ ਕਿ ਜੀ 5 ਜਿਹੜੇ ਫਾਈਟਰ ਜੈਟ ਗਿਰ ਗਏ ਨੇ ਕੋਈ ਕਹਿ ਰਿਹਾ ਜੀ 3 ਗਿਰ ਗਏ ਨੇ ਕੋਈ ਕਹਿ ਰਿਹਾ ਜੀ 2 ਦਿਖਾ ਦਿੱਤੇ ਉਹਨਾਂ ਨੇ ਔਰ ਇੰਡੀਆ ਦੇ ਮੀਡੀਆ ਦੇ ਉਹ ਨਾਮ ਵੀ ਲੈ ਰਹੇ ਨੇ ਸੋ ਮੈਂ ਇਸ ਗੱਲ ਤੇ ਵੀ ਹੈਰਾਨ ਹਾਂ ਕਿ ਜਿਹੜੇ ਇੰਡੀਅਨ ਮੀਡੀਆ ਦੇ ਨਾਮ ਲੈ ਰਹੇ ਨੇ ਮੈਂ ਉਹ ਸਾਰਾ ਇੰਡੀਅਨ ਮੀਡੀਆ ਚੈੱਕ ਵੀ ਕਰ ਰਿਹਾ ਕਿਤੇ ਵੀ ਇੰਡੀਆ ਦੇ ਕਿਸੇ ਵੀ ਮੀਡੀਆ ਨੇ ਗੱਲ ਨਹੀਂ ਕਹੀ ਸੋ ਇੰਡੀਅਨ ਮੀਡੀਆ ਦਾ ਰੈਫਰੈਂਸ ਦੇ ਕੇ ਨਾਮਵਰ ਬਹੁਤ ਸਾਰੇ ਜਿਹੜੇ ਜਰਨਲਿਸਟ ਨੇ ਪਾਕਿਸਤਾਨ ਦੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਇੰਡੀਅਨ ਮੀਡੀਆ ਦੇ ਜੀ ਆਹ ਪਰਟੀਕੁਲਰ ਮੀਡੀਆ ਅਦਾਰਾ ਆਹ ਪਰਟੀਕੁਲਰ ਮੀਡੀਆ ਅਦਾਰਾ ਨੇ ਮੰਨ ਲਿਆ ਕਿ ਜੀ ਇੰਡੀਆ ਦੇ 2 ਜਹਾਜ਼ ਗਿਰ ਗਏ ਨੇ 3 ਜਹਾਜ਼ ਗਿਰ ਗਏ ਨੇ ਹਾਲਾਂਕਿ ਕੋਈ ਵੀ ਇੰਡੀਅਨ ਮੀਡੀਆ ਨਾਟ ਈਵਨ ਅ ਸਿੰਗਲ ਵਨ ਜਿਸਨੇ ਵੀ ਇਹ ਰਿਪੋਰਟ ਕੀਤੀ ਹੋਵੇ ਇੰਡੀਆ ਦਾ ਕੋਈ ਵੀ ਜਹਾਜ਼ ਜਿਹੜਾ ਉਹ ਗਿਰਿਆ ਸੋ ਇੱਥੇ ਇੱਕ ਅਹਿਮ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਵਾਈ ਵੁੱਡ ਯੂ ਲੂਜ਼ ਯੋਰ ਕ੍ਰੈਡੀਬਿਲਟੀ ਤੁਹਾਡੀ ਉਮਰਾਂ ਨਿਕਲ ਗਈਆਂ ਜਰਨਲਿਜ਼ਮ ਦੇ ਵਿੱਚ ਉਮਰ ਨਿਕਲ ਗਈ ਤੁਹਾਡੀ ਜਰਨਲਿਜ਼ਮ ਜਦ ਤੁਸੀਂ ਨਾਮ ਲੈ ਕੇ ਕਹਿ ਦਿੰਦੇ ਹੋ ਕਿ ਜੀ ਹਾਂਜੀ ਇੰਡੀਆ ਦੇ ਇਸ ਮੀਡੀਆ ਨੇ ਕਿਹਾ ਤੁਸੀਂ ਇਹ ਕਹਿ ਸਕਦੇ ਹੋ ਕਿ ਜੀ ਹਾਂਜੀ ਇੰਡੀਆ ਦੇ ਜਹਾਜ਼ ਗਿਰੇ ਨੇ ਜਾਂ 5 ਗਿਰੇ ਨੇ 4 ਗਿਰੇ ਨੇ 3 ਗਿਰੇ ਨੇ ਉਹਦੇ ਤੁਸੀਂ ਐਗਜੈਕਟਲੀ ਦੱਸ ਵੀ ਰਹੇ ਹੋ ਕਿ 2 ਫਾਈਟਰ ਜੈਟ ਜਿਹੜੇ ਨੇ ਉਹ ਰਫੈਲ ਵੀ ਸੀਗੇ ਠੀਕ ਹੈ ਉਹ ਬਿਲਕੁਲ ਤੁਸੀਂ ਉਹ ਕਹਿ ਸਕਦੇ ਹੋ ਜੇ ਤੁਹਾਡੇ ਕੋਲ ਉਹਦੇ ਕੋਈ ਪੁਖਤਾ ਸਬੂਤ ਹੈਗੇ ਨੇ ਤਾਂ ਬਿਲਕੁਲ ਤੁਹਾਡੇ ਕੋਲ ਸਬੂਤ ਹੋਣਗੇ ਲੇਕਿਨ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦ ਤੁਸੀਂ ਇੰਡੀਅਨ ਮੀਡੀਆ ਦਾ ਵੀ ਹਵਾਲਾ ਦੇ ਦਿੰਦੇ ਹੋ ਕਿ ਜੀ ਉਹ ਮੀਡੀਆ ਇੰਡੀਆ ਦਾ ਉਹਨੇ ਕਹਿ ਦਿੱਤਾ ਕਿ ਜੀ ਹਾਂਜੀ ਜਹਾਜ਼ ਗਿਰੇ ਨੇ, ਤੇ ਉਹ ਮੀਡੀਆ ਤੇ ਕਿਤੇ ਰਿਪੋਰਟ ਵੀ ਨਹੀਂ ਕਰ ਰਿਹਾ, ਉਹ ਫਿਰ ਤੁਹਾਡੀ ਕ੍ਰੈਡੀਬਿਲਟੀ ਤੇ ਬੜਾ ਅਹਿਮ ਸਵਾਲ ਖੜਾ ਹੋ ਜਾਂਦਾ। ਇਕਬਾਲ ਸਾਹਿਬ ਨਾਲ ਗੱਲ ਕਰਦੇ ਹਾਂ, ਪੁਰਸ਼ੋਤਮ ਸਾਹਿਬ ਨਾਲ ਗੱਲ ਕਰਦੇ ਹਾਂ, ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ, ਕਾਲਰਸ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਜ਼ਰੂਰ ਨਾਲ ਦੀ ਨਾਲ ਲੈਂਦੇ ਚਲੇ ਜਾਵਾਂਗੇ। ਲੇਕਿਨ ਇੱਥੇ ਬਸ ਅਸੀਂ ਇੰਨੀ ਗੱਲ ਜ਼ਰੂਰ ਕਰ ਦਈਏ ਕਿ ਜੋ ਵੀ ਨਿਊਜ਼ ਆ ਰਹੀ ਹੈ ਵਾਈ ਮੀਡੀਆ ਤੇ, ਤੁਹਾਨੂੰ ਪਤਾ ਐਵੇਂ ਥੋੜੀ ਸਵੇਰੇ 6 ਘੰਟੇ ਲਾਈਵ ਆ 8 ਤੋਂ 2 ਔਰ ਸ਼ਾਮ ਨੂੰ ਫਿਰ 5 ਘੰਟੇ ਲਾਈਵ ਹੈਗੇ ਆ 6:30 ਤੋਂ 11:30। ਲਾਈਵ ਦਾ ਮਤਲਬ ਵੀ ਇਹੀ ਹੈ ਕਿ ਆਪਣੇ ਸਾਹਮਣੇ ਗੱਲ ਕਰੋ, ਸਿੱਧਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਥੇ ਵਾਈ ਮੀਡੀਆ ਨੇ ਜੋ ਪਿਛਲੇ 25 ਸਾਲਾਂ ਤੋਂ ਅਸੀਂ ਕਰ ਹੀ ਰਹੇ ਹਾਂ, ਤੋ ਅੱਜ ਵੀ ਉਹੀ ਆਪਣੇ ਸਾਹਮਣੇ ਗੱਲ ਹੋ ਜਾਏਗੀ। ਕੋਈ ਵੀ ਤੁਹਾਡਾ ਸਵਾਲ ਹੈ, ਕੋਈ ਕੁਸ਼ਚਨ ਹੈ, ਵਾਈ ਮੀਡੀਆ ਇੱਥੇ ਲਾਈਵ ਸਿੱਧੀ ਗੱਲਬਾਤ ਹੋਏਗੀ। ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਅਹੈਡ, ਹਾਂਜੀ ਕਾਲ ਵੀ ਲਈ ਆਉਂਦਾ।
ਜੁਦਵੀ ਜੀ ਸਤਿ ਸ਼੍ਰੀ ਅਕਾਲ ਜੀ, ਐਸ ਬੀ ਸਪੋਰਟ ਸਾਰਿਆਂ ਨੂੰ
ਸਤਿ ਸ਼੍ਰੀ ਅਕਾਲ ਜੀ, ਐਸ ਬੀ ਸਪੋਰਟ, ਸੋਰੀ ਜੀ ਸਾਰੇ ਕਾਲਰਸ ਨੂੰ ਵੇਟ ਕਰਨਾ ਪਿਆ, ਹਾਲਾਂਕਿ ਮੈਂ ਥੋੜਾ ਜਿਹਾ ਹੋਰ ਹਜੇ ਕਾਫੀ ਸਾਰੀ ਨਿਊਜ਼ ਦੇਣੀ ਸੀ, ਕ੍ਰਿਕਟ ਦੀ, ਕੈਨੇਡਾ ਦੀ ਕੁਝ ਖਬਰਾਂ ਦੇ ਚੁੱਕਾ, ਮਾਰਕਾਰਨੀ ਸਾਹਿਬ ਦੀਆਂ ਕੁਝ ਅਜੇ ਹੋਰ ਦੇਣੀਆਂ ਨੇ, ਬਟ ਮੈਨੂੰ ਪਤਾ ਹੈ ਕਿ ਕਾਲਰ ਸਾਰੇ ਇੰਤਜ਼ਾਰ ਕਰ ਰਹੇ ਨੇ। ਐਸ ਬੀ ਸਪੋਰਟ ਪੁਰਸ਼ੋਤਮ ਸਾਹਿਬ, ਵੈਲਕਮ ਜੀ, ਗੋ ਅਹੈਡ, ਕੀ ਕਹਿਣਾ ਚਾਹੋਗੇ?
ਜੁਦਵੀ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵਿੰਗ ਕਮਾਂਡਰ ਬ੍ਰਹਮਕਾਰ ਸਿੰਘ ਤੇ ਸਾਡੇ ਕਰਨਲ ਸੋਫੀਆ ਕੁਰੈਸ਼ੀ ਨੂੰ ਜਿਸ ਤਰ੍ਹਾਂ ਬਰੀਫ ਕੀਤਾ ਮੀਡੀਆ ਨੂੰ, ਸੋ ਇਹ ਵੀ ਇੱਕ ਵੁਮਨ ਅੰਪਾਵਰਮੈਂਟ ਤੇ ਜਿਹੜੀ ਹੈਗੀ ਹੈ ਜੀ, ਬਹੁਤ ਵੱਡੀ ਉਹਦੀ ਨਿਸ਼ਾਨੀ ਹੈ। ਤੇ ਦੂਸਰੀ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਤੇ ਜਿਹੜੇ ਹਿੰਦੂ ਮੁਸਲਿਮ ਕਰਨ ਵਾਲੇ ਉਹਨਾਂ ਨੂੰ ਵੀ ਇਹ ਬਹੁਤ ਵੱਡਾ ਆਂਸਰ ਹੈ ਜੀ, ਕਿ ਸਾਡੀ ਜਿਹੜੀ ਸਾਡੇ ਵਾਸਤੇ ਕੋਈ ਦੂਜਾ ਨਹੀਂ ਹੈਗਾ, ਤੇ ਸਾਡੀ ਆਰਮੀ ਦੇ ਵਿੱਚ ਵੀ ਸਭ ਜਗ੍ਹਾ ਸਾਰਿਆਂ ਨੂੰ ਬਰਾਬਰ ਦੂਸਰਾ ਹੈਗਾ ਜੀ। ਤੇ ਬਾਕੀ ਜੋ ਆਪਰੇਸ਼ਨ ਹੋਇਆ ਜੀ, ਤੇ ਉਹਦੀ ਜੋ ਵੀ ਟਾਰਗੇਟ ਜਿਹੜੇ ਅਚੀਵ ਕੀਤੇ ਆ ਜੀ, ਤੇ ਸਾਡੀਆਂ ਜਿਹੜੀਆਂ ਫੋਰਸਿਸ ਹੈਗੀ ਆਰਮਡ ਫੋਰਸ, ਉਹਨਾਂ ਨੂੰ ਸਲਾਮ ਹੈ ਜੀ। ਤੇ ਜਿਸ ਤਰ੍ਹਾਂ ਆਪਰੇਸ਼ਨ ਸੰਧੂਰ ਉਹਨਾਂ ਨੇ ਨਾਮ ਰੱਖਿਆ, ਤੇ ਉਹ ਜਿਸ ਪ੍ਰੋਬਲਮ ਕਰਕੇ ਇਹ ਹੋਇਆ ਜੀ, ਤੇ ਉਹ ਤਾਂ ਹੀ ਸਪੈਸ਼ਲਿਟੀ ਨਾਲ ਰੱਖਿਆ ਜੀ। ਤੇ ਬਾਕੀ ਮੈਂ CNN ਵੀ ਦੇਖਦਾ ਸੀ ਜੀ, ਤੇ ਹੋਰ ਵੀ ਕਿ ਦੇਖਿਆ ਸੀ, ਉੱਥੇ ਕਿਸੇ ਨੇ ਨੀ ਇਹ ਕਿਹਾ ਵੀ ਜਿਹੜੇ ਇਹਨਾਂ ਨੇ ਕਿਹਾ ਕਿ ਅਸੀਂ 5 ਪਲੇਨ ਗਰਾ ਲਏ ਆ, ਕਿਸੇ ਵੀ ਤਰ੍ਹਾਂ ਦੀ ਉੱਥੇ ਨੀ ਕੋਈ ਵੀ ਖਬਰ ਹੈਗੀ ਜੀ। ਤੇ ਬਾਕੀ ਇੰਡੀਅਨ ਆਰਮਡ ਫੋਰਸਿਸ ਨੇ ਤਾਂ ਕਿਹਾ ਕਿ ਅਸੀਂ ਆਪਣੀ ਜਿਹੜੀ ਟੈਰੀਟਰੀ ਆ ਕਰੋਸ ਹੀ ਨੀ ਕੀਤੀ ਜੀ।
ਜੀ ਬਿਲਕੁਲ, ਇੰਡੀਆ ਨੇ ਇਹੀ ਕਿਹਾ ਕਿ ਅਸੀਂ ਆਪਣੀ ਟੈਰੀਟਰੀ ਕ੍ਰੋਸ ਨਹੀਂ ਕੀਤੀ। ਸੋ ਹੁਣ ਉਹੀ ਮੈਂ ਗੱਲ ਕਰ ਰਿਹਾ ਹੈਗਾ ਕਿ ਜਿਹੜਾ ਪਾਕਿਸਤਾਨ ਕਹਿ ਰਿਹਾ ਹੈ ਕਿ ਜੀ ਇੰਡੀਆ ਦੇ 5 ਜਹਾਜ਼ ਗਿਰਾਤੇ ਨੇ, ਸੋ ਮੈਨੂੰ ਤਾਂ ਇਹ ਵੀ ਨੀ, ਹਜੇ ਇੰਡੀਆ ਨੇ ਤਾਂ ਇਹ ਵੀ ਕਨਫਰਮ ਨਹੀਂ ਕੀਤਾ ਕਿ ਇਹਨਾਂ ਨੇ ਜਹਾਜ਼ਾਂ ਦਾ ਇਸਤੇਮਾਲ ਵੀ ਕੀਤਾ ਕਿ ਨਹੀਂ ਕੀਤਾ, ਕੀ ਪਤਾ ਉੱਥੇ ਮਿਸਾਈਲ ਫਾਇਰ ਕੀਤੇ ਨੇ ਜਾਂ ਉੱਥੇ ਇੰਡੀਆ ਕੋਲ 26 ਪ੍ਰੈਡੇਟਰ ਡਰੋਨਸ ਹੈਗੇ ਨੇ ਜਿਹੜਾ ਅਮਰੀਕਾ ਇਸਤੇਮਾਲ ਕਰਦਾ, ਜੇ ਤੁਹਾਨੂੰ ਯਾਦ ਹੋਏ ਤੇ ਖਾਲਿਦ ਸ਼ੇਖ ਉਹਨਾਂ ਨੂੰ ਜਿਹੜਾ ਮਾਰਿਆ ਸੀਗਾ ਉਹ ਇਸੇ ਨਾਲ ਮਾਰਿਆ ਸੀਗਾ, ਇਸੇ ਪ੍ਰੈਡੇਟਰ ਡਰੋਨ ਦੇ ਨਾਲ ਮਾਰਿਆ ਸੀ। ਇੰਡੀਆ ਕੋਲ 26 ਉਹ ਵੀ ਹੈਗੇ ਨੇ, ਇੰਡੀਆ ਨੇ ਅਮਰੀਕਾ ਤੋਂ ਬਾਏ ਕੀਤੇ ਨੇ, ਇੰਡੀਆ ਜਹਾਜ਼ ਤੇ ਨਹੀਂ ਲੈ ਰਿਹਾ ਅਮਰੀਕਾ ਤੋਂ, ਕਹਿੰਦੇ ਨੇ ਕਿ F-35 ਲੈ ਲਓ, ਹੁਣ ਤੇ ਨਵਾਂ ਉਹਨਾਂ ਦਾ 47 ਵੀ ਆ ਗਿਆ ਹੈ, F-47 ਵੀ ਆ ਗਿਆ, ਲੇਕਿਨ 6th ਜਨਰੇਸ਼ਨ, ਲੇਕਿਨ ਇੰਡੀਆ ਨੇ ਫਾਈਟਰ ਜੈਟਸ ਤੇ ਫਿਲਹਾਲ ਨਹੀਂ ਲੈ ਰਿਹਾ ਉਹਨਾਂ ਤੋਂ, ਫਰਾਂਸ ਤੋਂ ਹੀ ਰਫੇਲ ਲਏ ਨੇ ਜਾਂ ਇਧਰੋਂ Sukhoi-30 ਰਸ਼ੀਆ ਤੋਂ ਲਏ ਨੇ, ਲੇਕਿਨ ਪ੍ਰੈਡੇਟਰ ਡਰੋਨਸ ਜਿਹੜੇ ਨੇ ਇਹਨਾਂ ਕੋਲ 26 ਨੇ। ਹੁਣ ਇਹ ਤੇ ਕੱਲ ਪਤਾ ਲੱਗੇਗਾ, ਹਜੇ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹਨਾਂ ਨੇ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਕਿ ਅਸੀਂ ਮਿਸਾਈਲ ਦਾ ਇਸਤੇਮਾਲ ਕੀਤਾ, ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਂ ਪ੍ਰੈਡੇਟਰ ਡਰੋਨਸ ਜਾਂ ਕਿਹਦਾ ਇਸਤੇਮਾਲ ਕੀਤਾ, ਦੇ ਹੈਵ ਨਾਟ ਮੈਂਸ਼ਨ ਦੈਟ ਐਟ ਆਲ। ਹਜੇ ਤੱਕ ਪੂਰੀ ਪ੍ਰੈਸ ਕਾਨਫਰੰਸ ਸਾਰਿਆਂ ਨੇ ਦੇਖੀ, ਅਸੀਂ ਵੀ ਪਲੇ ਕਰ ਰਹੇ ਹਾਂ ਲਗਾਤਾਰ, ਇਹੀ ਜਿਹੜੀਆਂ 2 ਫੀਮੇਲ ਆਫੀਸਰ ਜਿਨ੍ਹਾਂ ਨੇ ਲੀਡ ਕੀਤੀ ਹੈਗੀ ਆ ਇਸ ਪ੍ਰੈਸ ਕਾਨਫਰੰਸ ਵਿੱਚ। ਸੋ ਪਾਕਿਸਤਾਨ ਵੱਲੋਂ ਇਹ ਕਿਹਾ ਜਾ ਰਿਹਾ ਕਿ 5 ਜਹਾਜ਼ ਗਿਰਾ, ਤੇ ਕੱਲ ਨੂੰ ਇਹ ਨਾ ਹੋਵੇ ਕਿ ਅਮਰੀਕਾ ਕਹਿ ਦੇਵੇ ਕਿ ਜੀ, ਜਾਂ ਕੱਲ ਨੂੰ ਉਹ ਨਾ ਖਬਰ ਆ ਜਾਵੇ ਕਿ ਜੀ ਉਹਨਾਂ ਨੇ ਤਾਂ ਡਰੋਨ ਇਸਤੇਮਾਲ ਕੀਤੇ ਸੀਗੇ, ਜਹਾਜ਼ ਦਾ ਤਾਂ ਇਸਤੇਮਾਲ ਹੀ ਨਹੀਂ ਹੋਇਆ, ਤੁਸੀਂ ਕਈ ਜਾਣੋ 5 ਜਹਾਜ਼ ਗਿਰਾ ਤੇ। ਸੋ ਇੰਡੀਆ ਇਹ ਵੀ ਨਹੀਂ ਦੱਸ ਰਿਹਾ ਕਿ ਉਹਨਾਂ ਨੇ ਇਸਤੇਮਾਲ ਕਿਹੜੀ ਚੀਜ਼ ਕੀਤੀ ਹੈ, ਉੱਥੇ ਸਿਰਫ ਵੀਡੀਓਜ਼ ਉਹਨਾਂ ਨੇ ਜਾਰੀ ਕੀਤੀਆਂ, ਉਹ ਤਾਂ ਖੈਰ ਉਹਨਾਂ ਨੇ ਖੁਦ ਹੀ ਕਹਿ ਦਿੱਤੀਆਂ ਨੇ ਕਿ ਹਾਂਜੀ ਸਾਡੇ ਇੱਥੇ 9 ਜਗ੍ਹਾ ਤੇ ਅਟੈਕ ਹੋਇਆ। ਸੋ ਇਹ ਤੇ ਪਾਕਿਸਤਾਨ ਵੀ ਮੰਨ ਗਿਆ ਵੀ 9 ਜਗ੍ਹਾ ਤੇ ਅਟੈਕ ਹੋਇਆ। ਦੋ ਤਿੰਨ ਚੀਜ਼ਾਂ ਜਿਹੜੀਆਂ ਫਰਕ ਹੈਗੀਆਂ, ਫਰਕ ਇਹ ਹੈਗਾ ਕਿ ਇੰਡੀਆ ਕਹਿੰਦਾ ਕਿ ਅਸੀਂ ਟੈਰਰਿਸਟ ਤੇ ਅਟੈਕ ਕੀਤਾ, ਉਹ ਕਹਿੰਦੇ ਜੀ ਸਾਡੇ 26 ਸਿਵਿਲੀਅਨ ਮਾਰੇ ਗਏ ਨੇ। ਇੰਡੀਆ ਇਹ ਦੱਸ ਹੀ ਨਹੀਂ ਰਿਹਾ ਕਿ ਅਸੀਂ ਅਟੈਕ ਕੀਤਾ ਕਿਹਦੇ ਨਾਲ ਹੈ, ਔਰ ਉਹ ਕਹਿੰਦੇ ਜੀ ਕਿ ਅਸੀਂ ਇਹਨਾਂ ਦੇ 5 ਜਹਾਜ਼ ਗਿਰਾ ਤੇ। ਸੋ ਇਹ ਵੀ ਇੱਕ ਚੀਜ਼ ਹੈ, ਔਰ ਸਭ ਤੋਂ ਜ਼ਿਆਦਾ ਇੰਟਰਸਟਿੰਗ ਚੀਜ਼ ਇਹ ਹੈ ਕਿ ਜਦ ਤੁਸੀਂ ਦਾਅਵਾ ਕਰ ਰਹੇ ਹੋ ਕਿ 5 ਜਹਾਜ਼ ਗਿਰਾਤੇ, ਨਾਲ ਤੁਸੀਂ ਕਈ ਵਾਰ ਇਹ ਵੀ ਨਾਲ ਤਫਤੀਸ਼ ਕਰੀ ਜਾ ਰਹੇ ਹੋ ਕਿ ਜੀ ਇੰਡੀਅਨ ਮੀਡੀਆ ਨੇ ਵੀ ਇਹਨੂੰ ਹਾਈਲਾਈਟ ਕਰ ਦਿੱਤਾ ਵੀ ਜੀ ਉਹਨਾਂ ਦੇ 3 ਜਹਾਜ਼ ਗਿਰ ਗਏ ਨੇ। ਕਿਸੇ ਵੀ ਇੰਡੀਅਨ ਮੀਡੀਆ ਨੇ, ਸਾਡਾ ਕੋਈ ਵੀ ਕਾਲਰ ਆ ਕੇ ਮੈਨੂੰ ਦੱਸ ਸਕਦੇ ਨੇ ਲਾਈਵ
ਦੇਖ ਰਿਹਾ ਸੀ ਜੀ, ਕਿਸੇ ਨੇ ਵੀ ਕੋਈ ਇੱਦਾਂ ਦੀ ਕੋਈ ਰਿਪੋਰਟ ਨਹੀਂ ਕੀਤੀ ਜੀ, ਇੱਕ ਵੀ।
ਬਿਲਕੁਲ, ਕਿਸੇ ਵੀ ਇੰਡੀਅਨ ਮੀਡੀਆ ਨੇ ਇਹ ਗੱਲ ਨਹੀਂ ਕੀ, ਕਿਉਂਕਿ ਸਰ ਦੇਖੋ ਨਾ ਪ੍ਰੈਸ ਕਾਨਫਰੰਸ, ਜਦੋਂ ਪ੍ਰੈਸ ਕਾਨਫਰੰਸ ਉਹ ਇਹੀ ਨਹੀਂ ਦੱਸ ਰਹੇ ਵੀ ਅਸੀਂ ਜਹਾਜ਼ ਦਾ ਇਸਤੇਮਾਲ ਵੀ ਕੀਤਾ ਕਿ ਨਹੀਂ ਕੀਤਾ, ਇੰਡੀਅਨ ਮੀਡੀਆ ਕਿੱਦਾਂ ਕਹਿ ਦੇਗਾ ਜਹਾਜ਼ ਕਰਕੇ, ਪਾਕਿਸਤਾਨ ਦੇ ਤਾਂ ਬੜੇ ਬੜੇ ਪੱਤਰਕਾਰ ਕਹੀ ਜਾ ਰਹੇ ਨੇ, ਪਾਕਿਸਤਾਨ ਦੇ ਵਿੱਚ ਤਾਂ ਬੜੇ ਬੜੇ ਪੱਤਰਕਾਰ ਲਾਈਨ ਲਗਾ ਕੇ, ਸਾਰੇ ਜਿੰਨੇ ਬੜੇ ਪੱਤਰਕਾਰ ਨੇ ਉਹ ਸਾਰੇ ਲਾਈਨ ਲਗਾ ਕੇ ਕਹੀ ਜਾ ਰਹੇ ਨੇ ਕਿ ਜੀ ਉੱਥੇ ਪੰਜ ਜਹਾਜ਼ ਗਿਰਾ ਦਿੱਤੇ, ਪ੍ਰੈਸ ਕਾਨਫਰੰਸ ਸਾਰੇ ਨੇ ਸੁਣੀ ਹੈ, ਉਹਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਭਾਈ ਸਾਹਿਬ ਅਸੀਂ ਇਸਤੇਮਾਲ ਕੀ ਕੀਤਾ, ਉਹ ਤਾਂ ਸਿੱਧਾ ਦਿਖਾ ਰਹੇ ਜੀ ਆਹ ਫੋਟੋਆਂ ਚੱਕੋ, ਆਹ ਵੀਡੀਓ ਚੱਕੋ, ਆਹ ਲਓ ਜੀ ਵੀਡੀਓ, ਉਹਨਾਂ ਨੇ ਵੀਡੀਓਜ਼ ਦੇਤੇ ਨੇ, ਫੋਟੋਗ੍ਰਾਫ ਦੇਤੀਆਂ ਵੀ ਆਹ ਅਸੀਂ ਇੱਥੇ ਅਟੈਕ ਕੀਤਾ ਨੇ, ਇਸੇ ਇਹਨਾਂ ਨੇ ਜਗ੍ਹਾ ਤੇ ਕੀਤਾ 1971 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਇੱਥੇ ਇੱਥੇ ਅਸੀਂ ਅਟੈਕ ਕੀਤਾ, ਔਰ ਹਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਉੱਥੇ ਕਿੰਨੇ,
ਬਸ ਉਹਨਾਂ ਨੇ ਤਾਂ ਸਿਰਫ ਆਪਣੇ ਟਾਰਗੇਟ ਦੱਸੇ ਕਿ ਅਸੀਂ ਭਾਈ ਆਪਣੇ ਟਾਰਗੇਟ ਅਚੀਵ ਕੀਤੇ ਆ, ਪਰ ਉਹਨਾਂ ਨੇ ਇਹ ਤਾਂ ਦੱਸਿਆ ਨਹੀਂ ਕਿ ਅਸੀਂ ਕਿਸ ਤਰ੍ਹਾਂ ਕੀਤਾ, ਮੈਂ ਬੀਬੀਸੀ ਤੇ ਵੀ ਕੋਈ ਏਦਾਂ ਦੀ ਕੋਈ ਰਿਪੋਰਟ ਨਹੀਂ ਹੈਗੀ, CNN BBC ਕੋਈ ਵੀ ਰਿਪੋਰਟ ਨਹੀਂ,
ਕਿਤੇ ਵੀ ਨਹੀਂ ਹੈ ਜੀ, ਮੈਂ ਤੁਹਾਨੂੰ ਸਾਰੇ ਜਿੰਨਾ ਇੰਟਰਨੈਸ਼ਨਲ ਮੀਡੀਆ ਆ ਉਹ ਸਾਰਾ ਦੇਖ ਲਿਆ, ਕਿਤੇ ਵੀ ਕੋਈ ਖਬਰ ਨਹੀਂ ਹੈ, ਬਲਕਿ ਇੰਟਰਨੈਸ਼ਨਲ ਮੀਡੀਆ ਤੇ ਇਹਨਾਂ ਦੇ ਜਿਹੜੇ ਪਾਕਿਸਤਾਨ ਦੇ ਇਨਫਰਮੇਸ਼ਨ ਮਿਨਿਸਟਰ ਨੇ, ਹੀ ਵਾਜ਼ ਪਲੀਡਿੰਗ ਵਿਦ ਸਕਾਈ ਨਿਊਜ਼, ਇਹ ਸਕਾਈ ਨਿਊਜ਼ ਤੇ ਪਤਾ ਨਹੀਂ ਕਿਉਂ ਜਾਂਦੇ ਨੇ, ਉਹ ਜਿਹੜੀ ਮਹਿਲਾ ਪੱਤਰਕਾਰ ਆ ਉਹ ਜਾਂਦੇ ਤਾਂ ਖੈਰ ਇਸ ਲਈ ਹੋਣਗੇ ਕਿ ਉਹ ਯੂਰਪ ਦੇ ਵਿੱਚ ਸਾਨੂੰ ਕੁਝ ਪਬਲਿਸਿਟੀ ਮਿਲ ਜਾਏ, ਲੇਕਿਨ ਉਹ ਮਹਿਲਾ ਪੱਤਰਕਾਰ ਨੇ ਪਹਿਲਾਂ ਤੇ ਜਿਹੜਾ ਡਿਫੈਂਸ ਮਿਨਿਸਟਰ ਹੈ ਖਵਾਜਾ ਆਸਿਫ, ਹਾਂ ਖਵਾਜਾ ਆਸਿਫ ਸਾਹਿਬ ਉਹ ਪਹਿਲਾਂ ਮੰਨ ਗਏ, ਡਿਫੈਂਸ ਮਿਨਿਸਟਰ ਖਵਾਜਾ ਆਸਿਫ ਸਾਹਿਬ ਉਹ ਮੰਨ ਗਏ ਕਿ ਜੀ 30 ਸਾਲ ਤੋਂ ਸਾਨੂੰ 3 decades ਹੋ ਗਏ, 30 ਸਾਲਾਂ ਤੋਂ ਅਸੀਂ ਟੈਰਰਿਜ਼ਮ ਨੂੰ ਫੰਡ ਕਰਦੇ ਹਾਂ, ਟੈਰਰਿਜ਼ਮ ਨੂੰ ਟ੍ਰੇਨ ਕਰਦੇ ਹਾਂ ਤੇ ਸਪੋਰਟ ਕਰਦੇ ਹਾਂ, ਉੱਥੇ ਜਾ ਕੇ ਖੁਦ ਹੀ ਮੰਨ ਗਏ, ਹਾਂ ਉੱਥੇ ਹੀ ਸਕਾਈ ਨਿਊਜ਼ ਤੇ, ਔਰ ਉਹ ਕਹਿੰਦੇ ਜੀ ਕਿਉਂ ਕਰ ਰਹੇ ਹਾਂ ਜੀ, ਡਰਟੀ ਵਰਕ ਕਰ ਰਹੇ ਹਾਂ ਜੀ ਅਸੀਂ ਵੈਸਟ ਦਾ ਤੇ ਨਾਲੇ ਅਮਰੀਕਾ ਦਾ ਕਰ ਰਹੇ ਹਾਂ, ਇਟ ਵਾਜ਼ ਅ ਮਿਸਟੇਕ, ਅੱਛਾ ਚਲੋ ਉਹ ਮੰਨੇ ਤਾਂ ਮੰਨੇ, ਉਹ ਮੰਨੇ ਤਾਂ ਮੰਨੇ, ਅੱਗੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਪਹੁੰਚ ਗਏ, ਅੱਛਾ ਉਹ ਵੀ ਉਸੇ ਪੱਤਰਕਾਰ ਕੋਲ ਉਸੇ ਚੈਨਲ ਤੇ ਉਹ ਪਹੁੰਚ ਗਏ, ਉਹਨਾਂ ਨੇ ਵੀ ਜਾ ਕੇ ਉੱਥੇ ਮੰਨ ਲਿਆ, ਉਹਨਾਂ ਨੇ ਵੀ ਜਾ ਕੇ ਉੱਥੇ ਮੰਨ ਲਿਆ ਕਿ ਭਾਈ ਸਾਹਿਬ ਅਸੀਂ ਇਹ ਸਾਰਾ ਅਸੀਂ ਕਰਦੇ ਰਹੇ ਹਾਂ, ਹਾਂ ਦੋਨਾਂ ਨੇ ਜ਼ਰੂਰ ਕਿਹਾ ਵੀ ਦੱਸਣਾ ਜ਼ਰੂਰੀ ਹੈ, ਦੋਨਾਂ ਨੇ ਜ਼ਰੂਰ ਕਿਹਾ ਕਿ ਹੁਣ ਅਸੀਂ ਇਹ ਸਾਰਾ ਕੁਝ ਹੀ ਨਹੀਂ ਕਰਦੇ ਹਾਂ, ਉਹ ਕਹਿੰਦੇ ਜੀ ਹੁਣ ਅਸੀਂ ਸਾਰਾ ਕੁਝ ਨਹੀਂ ਕਰਦੇ, ਅਸੀਂ ਸਾਰਾ ਕੁਝ ਪਹਿਲਾਂ ਕਰਾਂਗੇ,
ਖਵਾਜਾ ਆਸਿਫ CNN ਤੇ ਵੀ ਉਹਨੇ ਚੱਲਦੀ ਸੀ,
ਹਾਂਜੀ
ਉਹਨਾਂ ਨੂੰ ਬਿਨ ਲਾਦਨ ਵਾਲਾ ਵੀ ਪੁੱਛਿਆ ਤਾਂ ਉਹ ਕਹਿੰਦੇ ਉਸ ਵੇਲੇ ਵੀ ਤੁਸੀਂ ਕਹਿੰਦੇ ਸੀ, ਤੇ ਉਹਨੇ ਕਹਿ ਜੀ ਅਸੀਂ ਤਾਂ ਵੀ ਇਹ ਜਿਹੜੀ ਰਸ਼ੀਆ ਤੇ US ਦੀ ਵਾਰ ਸੀ ਸਾਡੀ ਤਾਂ ਕੋਈ ਹੈ ਹੀ ਨਹੀਂ ਸੀ, ਅੱਜ ਤਾਂ ਉਹਦੇ ਵਿੱਚ ਫਸੇ ਹੋਏ ਸੀ,
ਸਰ ਤੁਸੀਂ ਪੁਰਸ਼ੋਤਮ ਸਾਹਿਬ ਤੁਸੀਂ CNN ਤੇ ਕਹਿ ਰਹੇ ਹੋ, CNN ਤੇ ਫੋਕਸ ਤੇ ਸਕਾਈ ਨਿਊਜ਼ ਤੇ ਜਦੋਂ ਇਹਨਾਂ ਨੇ ਜਾ ਕੇ ਦੱਸਿਆ ਕਿ ਜੀ ਅਸੀਂ ਇੰਡੀਆ ਦੇ ਜਹਾਜ਼ ਗਿਰਾਤੇ, ਸਾਡੀ ਫੋਟੋ ਚਲਾ ਦਿਓ, ਕਹਿੰਦੇ ਜੀ ਤੁਹਾਡੀ ਫੋਟੋ ਕੋਈ ਵੈਰੀਫਾਈਡ ਨਹੀਂ ਹੈ ਕਿ ਤੁਸੀਂ ਇੰਡੀਆ ਦੇ ਜਹਾਜ਼ ਕੱਲ ਗਿਰਾਤੇ ਆ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਉਹ ਤਾਂ ਸਾਰੇ ਫੋਕਸ ਨਿਊਜ਼ ਤੇ ਦੇਖਿਆ ਨੀ ਕੀ ਹੋਇਆ, ਫੋਕਸ ਛੱਡੋ ਸਕਾਈ, ਮੈਨੂੰ ਤਾਂ ਸਭ ਤੋਂ ਜ਼ਿਆਦਾ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਵੀ ਫੋਕਸ ਔਰ CNN ਛੱਡੋ ਤੁਸੀਂ, ਉਹ ਤਾਂ ਚਲੋ ਅਮਰੀਕਾ ਦੇ ਤਾਂ ਉੱਥੇ ਤਾਂ ਦੇਖੋ ਉਹਨਾਂ ਦਾ ਤਾਂ ਬੰਦਾ ਹੀ ਲੱਭਿਆ, ਫੋਕਸ ਨਿਊਜ਼ ਔਰ CNN ਦਾ ਤਾਂ ਬੰਦਾ ਹੀ ਇੱਥੇ ਜਾ ਕੇ ਲੱਭਿਆ ਉਸਾਮਾ ਬਿਲਾ ਦੇਣ, ਸਕਾਈ ਨਿਊਜ਼ ਤੇ ਗਏ ਆ ਕੱਲ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ, ਉਹਨਾਂ ਨੇ ਇਹਨਾਂ ਨੂੰ ਪੁੱਛ ਲਿਆ ਭਾਈ ਸਾਹਿਬ ਨੂੰ ਕਿ ਜੀ ਤੁਹਾਡੇ ਇੱਥੇ ਟ੍ਰੇਨਿੰਗ ਚੱਲਦੀ ਹੈ, ਮੇਰੇ ਕੋਲ ਤੁਹਾਡਾ ਡਿਫੈਂਸ ਮਿਨਿਸਟਰ ਬਣ ਕੇ ਗਿਆ, ਇੱਕ ਮਿੰਟ ਰੁਕੋ ਪੁਰਸ਼ੋਤਮ ਜੀ, ਇੱਕ ਸੈਕਿੰਡ ਰੁਕਣਾ, ਵਿਰਕ ਸਾਹਿਬ ਦਾ ਵੀ ਸਵਾਗਤ ਕਰਨਾ, ਸਰਬਜੀਤ ਜੀ ਦਾ ਵੀ, ਮੈਂ ਜਰਾ ਇੱਕ ਇੰਟਰਵਿਊ ਪਲੇ ਕਰ ਦਵਾਂ, ਮੈਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਚਲੋ ਫੋਕਸ ਨਿਊਜ਼ ਔਰ CNN ਨੇ ਤਾਂ ਕਹਿਣਾ ਹੀ ਹੈ ਤੁਹਾਡੇ ਘਰੋਂ ਸਮਾਂ ਬਿਨ ਲਦੇਨ ਲੱਭਿਆ, ਤੁਸੀਂ ਸਭ ਤੋਂ ਵੱਡੇ ਟੈਰਿਸਟ ਟ੍ਰੇਨਿੰਗ ਕੈਂਪ ਇੱਥੇ ਖੋਲੇ ਹੋਏ ਨੇ, ਵੀ ਡਿਫੈਂਸ ਮਿਨਿਸਟਰ ਖਵਾਜਾ ਆਸਿਫ ਸਾਹਿਬ ਜਿਸ ਪੱਤਰਕਾਰ ਕੋਲ ਮੰਨੇ, ਜਿੱਥੇ ਸਕਾਈ ਨਿਊਜ਼ ਕੋਲ ਮੰਨੇ, ਫਿਰ ਤੁਹਾਡਾ ਬਿਲਾਵਲ ਭੁੱਟੋ ਜ਼ਰਦਾਰੀ ਮੰਨ ਗਿਆ, ਫਿਰ ਇਨਫੋਰਮੇਸ਼ਨ ਮਿਨਿਸਟਰ ਵੀ ਉੱਥੇ ਜਾ ਕੇ ਸੋਚ ਰਿਹਾ ਕਿ ਮੇਰਾ ਤੁੱਕਾ ਸ਼ਾਇਦ ਠੀਕ ਲੱਗ ਜਾਏਗਾ, ਤੇ ਉਹ ਪੱਤਰਕਾਰ ਨੇ ਫਰਾਈ ਕਰਕੇ ਰੱਖ ਦਿੱਤਾ, ਆ ਸੁਣੋ ਜਿਹੜਾ ਪੱਤਰਕਾਰ ਨੇ ਗ੍ਰਿਫਤਾਰ ਨਹੀਂ ਕੀਤਾ,
ਗੁਰਦਵਾਰਾ ਸਾਹਿਬ ਤੇ ਜਿਹੜਾ ਅਟੈਕ ਉਹਦਾ ਦੱਸਿਓ ਜੀ, ਉਹਦੀ ਕੀ ਸਚਾਈ ਹੈ ਜੀ, ਮਤਲਬ ਇੰਡੀਅਨ ਸਾਈਡ ਤੇ ਕੋਈ ਕੈਜੁਅਲਟੀ ਵੀ ਹੋਈ ਹੈ?
ਹਾਂ ਬਿਲਕੁਲ, ਉਹਦਾ ਵੀ ਦੱਸਦੇ ਆ, ਆ ਤੁਸੀਂ ਇੰਟਰਵਿਊ ਪਹਿਲਾਂ ਇਹਨਾਂ ਦਾ ਇੰਟਰਵਿਊ ਸੁਣ ਲਓ, ਜਰਾ ਇਹਨਾਂ ਦਾ ਇੰਟਰਵਿਊ ਸੁਣ ਲਓ ਵੀ ਕੀ ਉਹ ਕਹਿ ਰਹੇ ਨੇ, ਸੋ ਉੱਥੇ ਕੀ ਫਿਰ ਉਹਨਾਂ ਨੂੰ ਜਵਾਬ ਮਿਲਿਆ, ਕੀ ਹੋਇਆ ਕੀ, ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਉਸੇ ਸਕਾਈ ਨਿਊਜ਼ ਤੇ ਜਿੱਥੇ ਡਿਫੈਂਸ ਮਿਨਿਸਟਰ ਸਾਹਿਬ ਔਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਬਿਆਨ ਦੇ ਰਹੇ ਸੀ, ਜਰਾ ਉੱਥੇ ਹੀ ਫਿਰ ਪਹੁੰਚ ਗਏ ਜੀ, ਅਸੀਂ ਜੀ ਪੰਜ ਜਹਾਜ਼ ਗਿਰਾ ਦਿੱਤੇ ਨੇ, ਉਹ ਆਪਣੀ ਜਾ ਕੇ ਉੱਥੇ ਸ਼ੇਖੀ ਮਾਰਨ ਲੱਗੇ ਤੇ ਉਹ ਪੱਤਰਕਾਰ ਜਿਹੜੀ ਆ ਉਹਨੇ ਫਿਰ ਕਲਾਸ ਲਗਾਤੀ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਦੇ, ਵੀ ਤੁਹਾਡੇ ਡਿਫੈਂਸ ਮਿਨਿਸਟਰ ਔਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੇ ਕਲਾਸ ਵਿਹਲੇ ਲੱਗੀ ਆ, ਸੋ ਇੰਟਰਨੈਸ਼ਨਲ ਮੀਡੀਆ ਜਗ੍ਹਾ ਜਗ੍ਹਾ ਜਾ ਕੇ ਕਲਾਸ ਲਗਵਾ ਰਹੇ ਨੇ,
civilian localities, accommodations, and a mosque which has been attacked. There were no terrorist camps. I myself took foreign journalists and local journalists to an area near the line of control where India had alleged that there are terrorist camps. You see, we are the front line state against terrorists. How can we...
I'm just going to pick up on a couple of points, Mr. Atul Tarar. You said that you've already received images of women and children who have been injured. This attack took place roughly about an hour or so ago. Will you be taking international and local journalists to the sites? Because in the past, when Pakistan has made such claims, they haven't allowed any journalists.
Stop you right there. I had planned to take them tomorrow morning. We had a plane ready. We had reached out to journalists. We had a confirmed itinerary, a confirmed plan to go to Bahawalpur tomorrow. And I was supposed to fly to Bahawalpur at 7 a.m. in the morning. And at around right after midnight, India has carried out the attack. So we were going to Muridke. We were going to Bahawalpur. And we were taking 35 journalists with us, including foreign and local journalists. So I was just preparing for the visit tomorrow. As I had visited the LOC, we were going to Bahawalpur and we had to visit this exact place. And the journalists were already ready for the journey. So I think this has been a very, very, unfortunate step by India. We condemn it. We are responding. But to target civilian population, it's extremely unfortunate.
Minister, the Indian armed forces say that altogether 9 sites have been targeted, that they haven't hit any Pakistani military facilities. These are terrorist camps that they are hitting.
Let me make it very clear, there are no terrorist camps in Pakistan. Pakistan is a victim of terrorism. We are fighting the terrorists in our western regions, on our western borders. We are the frontline state against terrorism. We've laid down 90,000 lives in this war against terrorism. India, on the other hand, when we had the Jafar Express hijacking, an intense hijacking incident, India did not even condemn it, let alone express some concern about that incident. India has been sponsoring terrorism by assassinating Sikhs in US, in Canada, in Australia. We captured a spy by the name of Kulbushan Yadav, who's a Christian naval officer.
Can I just point out to you, on my program just a week ago, your defense minister, Khwaja Asif, admitted that Pakistan has for decades had a policy of funding, backing, and using terrorist groups as proxies in the country. In fact, in 2018, President Donald Trump cut military aid to Pakistan because he accused Pakistan of playing a double game. So when you say there are no terrorist camps in Pakistan, that is going against what General Pervez Musharraf has said, what Benazir Bhutto has said, what your defense minister said just a week ago. In fact, what Bilawal Bhutto said to me a few days ago, he said that terrorism and funding and backing terrorist organizations has been and was part of Pakistan's history.
Post 9/11, let's talk about post 9/11 scenario. And let me be very clear. Post 9/11, Pakistan was the frontline state, and we still are the frontline state in eliminating terrorism. You see, when we are the guarantors of world peace, because we are a wall between the terrorists and the rest of the world. I would like to invite you to Pakistan to come and see the site.
I have been to Pakistan, sir, and we know that Osama bin Laden was also discovered in Abbasabad in Pakistan. So these accusations on Pakistan, including your defense minister making the admission, is there, and that is why
what the defense minister was referring to.
ਚਲੋ ਬੜਾ ਲੰਬਾ ਚੌੜਾ ਇੰਟਰਵਿਊ ਹੈਗਾ ਤਕਰੀਬਨ 20 ਮਿੰਟ ਦਾ ਇੰਟਰਵਿਊ ਹੈ ਸੋ ਮੈਂ ਤੁਹਾਨੂੰ ਤੁਸੀਂ ਸੁਣ ਸਕਦੇ ਹੋ ਜਾ ਕੇ ਸਕਾਈ ਨਿਊਜ਼ ਦੇ ਉੱਤੇ ਸੁਣ ਸਕਦੇ ਹੋ ਔਰ ਇਹਨੂੰ ਅਸੀਂ ਚੈਨਲ ਵਾਈ ਦੇ ਉੱਤੇ ਕਰਟਸੀ ਦੇ ਕੇ ਸਕਾਈ ਨਿਊਜ਼ ਦੀ ਇਹਦੇ ਪੂਰਾ ਅਨਾਲਿਸਿਸ ਕਰ ਰਹੇ ਹਾਂ ਕਿ ਔਰ ਮੈਨੂੰ ਇਸ ਗੱਲ ਸਮਝ ਤੋਂ ਬਾਹਰ ਹੈ ਕਿ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਸਾਹਿਬ ਉੱਥੇ ਜਾ ਕੇ ਕੀ ਸਮਝਾਉਣਾ ਚਾਹ ਰਹੇ ਨੇ ਉਹਨਾਂ ਨੂੰ ਸਭ ਪਤਾ ਹੈ ਉਹ ਕਹਿੰਦੇ ਜੀ ਉਹਨਾਂ ਨੇ ਹਿਸਟਰੀ ਖੋਲ ਕੇ ਰੱਖਤੀ ਪੱਤਰਕਾਰ ਨੇ ਔਰ ਉਹ ਕਹਿੰਦੀ ਜੀ ਮੈਂ ਤੁਹਾਡੇ ਪਾਕਿਸਤਾਨ ਆਈ ਹੋਈ ਹਾਂ ਤੁਹਾਡੇ ਮੁਸ਼ਰਫ ਸਾਹਿਬ ਮੰਨ ਚੁੱਕੇ ਨੇ ਬੇਨਜ਼ੀਰ ਭੁੱਟੋ ਜੀ ਮੰਨ ਚੁੱਕੇ ਨੇ ਔਰ ਹਫ਼ਤਾ ਪਹਿਲਾਂ ਤੁਹਾਡੇ ਡਿਫੈਂਸ ਮਿਨਿਸਟਰ ਸਾਹਿਬ ਮੰਨ ਚੁੱਕੇ ਨੇ ਕਿ ਅਸੀਂ ਟ੍ਰੇਨਿੰਗ ਕਰਦੇ ਹਾਂ ਫੰਡਿੰਗ ਦਿੰਦੇ ਹਾਂ ਟੈਰਰਿਜ਼ਮ ਫੈਲਾਉਂਦੇ ਹਾਂ ਔਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਅਜੇ 2-3 ਦਿਨ ਪਹਿਲਾਂ ਮੇਰੇ ਕੋਲ ਮੰਨ ਕੇ ਗਏ ਨੇ ਉਹ ਕਹਿੰਦੇ ਜੀ ਨਹੀਂ ਅੱਛਾ ਇੱਕ ਚੀਜ਼ ਇੰਟਰਸਟਿੰਗ ਉਹਨਾਂ ਨੇ ਵੈਸੇ ਸਹੀ ਕਹੀ ਉਹ ਕਹਿੰਦੇ ਜੀ ਵੀ ਆਰ ਦਾ ਵਾਲ ਬਿਟਵੀਨ ਦਾ ਟੈਰਰਿਸਟ ਐਂਡ ਦਾ ਵਰਲਡ ਵੀ ਆਰ ਦਾ ਵਾਲ ਬਿਟਵੀਨ ਟੈਰਰਿਸਟ ਐਂਡ ਦਾ ਵਰਲਡ, ਬਿਲਕੁਲ ਠੀਕ ਹੈ ਜੀ. ਤੁਸੀਂ ਕੰਧ ਖੜੀ ਕੀਤੀ ਸੀ ਪਿੱਛੇ ਉਸਾਮਾ ਬਿਨ ਲਦੇਨ ਨੂੰ ਲੁਕਵਾਇਆ ਸੀਗਾ, ਸੋ ਉਹ ਫਿਰ ਪੱਤਰਕਾਰ ਨੇ ਉਹ ਵੀ ਕਹਿਤਾ ਵੀ ਤੁਹਾਨੂੰ ਛੱਡੋ ਜਨਰਲ ਮੁਸ਼ਰਫ, ਬੇਨਜ਼ੀਰ ਭੁੱਟੋ ਸਾਹਿਬਾ ਸਾਰੇ ਹੀ ਮੰਨਦੇ ਰਹੇ ਨੇ, ਨਵਾਜ਼ ਸ਼ਰੀਫ ਸਾਹਿਬ ਨੇ ਵੀ ਮੰਨ ਲਿਆ ਵੀ 26-11 ਸੀ ਕਰਾਇਆ, ਨਵਾਜ਼ ਸ਼ਰੀਫ ਸਾਹਿਬ ਨੇ ਓਪਨਲੀ ਮੰਨ ਲਿਆ ਸੀ, ਵੈਸੇ ਤਾਂ ਸਭ ਨੂੰ ਪਤਾ ਹੀ ਸੀਗਾ. ਤੇ ਬਾਅਦ ਚ ਹੁਣ ਕੋ ਕਹਿੰਦੇ ਤੁਹਾਡਾ ਡਿਫੈਂਸ ਮਿਨਿਸਟਰ ਵੀ ਇਸੇ ਚੈਨਲ ਤੇ, ਹਜੇ ਹਫ਼ਤਾ ਪਹਿਲਾਂ ਇਸੇ ਚੈਨਲ ਤੇ ਸਕਾਈ ਨਿਊਜ਼ ਤੇ ਇਸੇ ਪੱਤਰਕਾਰ ਨੂੰ ਇੰਟਰਵਿਊ ਦੇ ਕੇ ਗਏ ਨੇ, ਬਿਲਾਵਲ ਭੁੱਟੋ ਸਾਹਿਬ ਵੀ ਮੰਨ ਗਏ. ਤੇ ਉਹ ਨਾਲ ਤੁਹਾਡੇ ਉੱਥੋਂ ਕਹਿੰਦੇ ਨਹੀਂ 9/11 ਤੋਂ ਬਾਅਦ ਅਸੀਂ ਕੀਤਾ, ਉਹ ਕਹਿੰਦੇ ਉਸਾਮਾ ਬਿਨ ਲਾਦੇਨ ਤੇ ਤੁਹਾਡੇ ਉੱਥੋਂ ਮਿਲਿਆ ਹੈਗਾ. ਸੋ ਕੋਈ ਜਵਾਬ ਇਹਨਾਂ ਕੋਲ ਨਹੀਂ ਆ ਰਿਹਾ ਸੀ. ਪੂਰਾ ਇੰਟਰਵਿਊ ਸੁਣੋ, ਮਤਲਬ ਕਿ ਮੈਂ ਕਹਿੰਦਾ ਥੋੜਾ ਹੱਸ ਵੀ ਲੈਣਾ ਚਾਹੀਦਾ ਬੰਦੇ ਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ, ਇੰਨਾ ਹਾਸਾ ਆਉਂਦਾ ਵੀ ਜਿਹੜੇ ਪੱਤਰਕਾਰ, ਅੱਛਾ ਇਹ ਮਹਿਲਾ ਪੱਤਰਕਾਰ, ਅੱਛਾ ਜਦੋਂ ਡਿਫੈਂਸ ਮਿਨਿਸਟਰ ਸਾਹਿਬ ਦਾ ਇੰਟਰਵਿਊ ਕੀਤਾ ਨਾ, ਹੋਰ ਤੇ ਚਲੋ ਯੂਰੋਪੀਅਨ ਚੈਨਲਸ ਤੇ ਅਮੈਰੀਕਨ ਚੈਨਲਸ ਤੇ ਮਹਿਲਾ ਪੱਤਰਕਾਰ ਨੇ ਜਾ ਕੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਸਾਹਿਬ ਦੀ ਗੱਲ ਖੋਲ ਹੀ ਦਿੱਤੀ ਵੀ ਆਹ ਦੇਖੋ ਜੀ ਆਹ ਵੀ ਮੰਨ ਗਏ ਨੇ. ਇੰਡੀਆ ਨੇ ਬੜਾ ਫਾਇਦਾ ਲਿਆ, ਇੰਡੀਆ ਨੇ ਇਸੇ ਪੱਤਰਕਾਰ ਨੂੰ, ਰਾਜਦੀਪ ਸਰਦੇਸਾਈ, ਇੰਡੀਆ ਟੂਡੇ ਵਾਲੇ ਸਾਰੇ ਨੇ ਉਹ ਸਕਾਈ ਨਿਊਜ਼ ਦੀ ਪੱਤਰਕਾਰ ਨੂੰ ਉੱਥੇ ਇੰਡੀਆ ਦੇ ਹਰ ਚੈਨਲ ਤੇ ਬੁਲਾ ਕੇ ਇਸ ਮਹਿਲਾ ਪੱਤਰਕਾਰ ਨੂੰ ਇਹਦਾ ਇੰਟਰਵਿਊ ਕੀਤਾ. ਔਰ ਕਮਾਲ ਦੀ ਜਾਣਕਾਰੀ ਸੀਗੀ, ਜਿੱਦਾਂ ਅੱਜ ਵੀ ਇਹਨੇ ਕਾਊਂਟਰ ਕੀਤਾ ਕਿਉਂਕਿ ਪਾਕਿਸਤਾਨ ਉਹਨੇ ਵਿਜਿਟ ਕੀਤਾ ਸਾਲਾਂ ਤੋਂ ਫਾਲੋ ਕਰ ਰਹੀ ਹੈ, ਔਰ ਪਤਾ ਨੀ ਕਿੰਨੇ ਉਹਨੇ ਇਹਨਾਂ ਦੇ ਪਾਕਿਸਤਾਨੀ ਬੰਦਿਆਂ ਦੇ ਮਿਨਿਸਟਰਾਂ ਦੇ ਇੰਟਰਵਿਊਜ਼ ਕੀਤੇ ਹੋਏ ਨੇ. ਤੇ ਉਹ ਸਾਰਾ ਉਹਨੇ ਖੁਲਾਸਾ ਇਹਨਾਂ ਦੇ ਤਿੰਨ ਜਿਹੜੇ ਇਹਨਾਂ ਨੇ ਜਿਹੜੇ ਇੰਡੀਅਨ ਚੈਨਲ ਤੇ ਜਿਹੜਾ ਇਸ ਮਹਿਲਾ ਪੱਤਰਕਾਰ ਨੇ ਇੰਟਰਵਿਊ ਕੀਤਾ, ਉਹ ਇੰਟਰਵਿਊ ਅਸੀਂ ਤੁਹਾਡੇ ਲਈ ਪਲੇ ਕਰਾਂਗੇ, ਤੁਸੀਂ ਸੁਣਿਓ. ਇੰਡੀਪੈਂਡੈਂਟ ਮੀਡੀਆ ਸਕਾਈ ਨਿਊਜ਼, ਔਰ ਜਿੱਥੇ ਖੁਦ ਜਾ ਕੇ ਪਾਕਿਸਤਾਨ ਦਾ ਹਰ ਲੀਡਰ ਉੱਥੇ ਇੰਟਰਵਿਊ ਦਿੰਦਾ ਹੈ. ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦੀ ਵੀ ਜਦੋਂ ਡਿਫੈਂਸ ਮਿਨਿਸਟਰ ਸਾਹਿਬ ਦਾ ਉਹ ਫਿਐਸਕੋ ਕਹਾਂਗਾ ਜਾਂ ਉਹ ਫਲੋਪ ਸ਼ੋ ਹੋ ਗਿਆ, ਤਾਂ ਉਸ ਤੋਂ ਬਾਅਦ ਤੁਹਾਨੂੰ ਹਰੇਕ ਨੂੰ ਫਿਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਉੱਥੇ ਪਹੁੰਚ ਗਏ. ਫਿਰ ਆ ਕੱਲ ਇਨਫਾਰਮੇਸ਼ਨ ਮਿਨਿਸਟਰ ਪਹੁੰਚ ਗਏ ਜੀ, ਅਸੀਂ 5 ਜਹਾਜ਼. ਉਹ ਕਹਿੰਦੇ ਜੀ ਉਹ ਤਾਂ ਤੁਹਾਡੀ ਆਪਣੀ ਖਬਰ ਹੈ, ਅਸੀਂ ਨਹੀਂ ਚਲਾਉਣੀ ਇੱਥੇ ਖਬਰ. ਉਹ ਕਹਿੰਦੇ ਜੀ ਅੱਛਾ ਸਾਡੀ ਆਹ ਖਬਰ ਚਲਾ ਦਿਓ ਕਿ ਜੀ ਸਾਡੇ ਉੱਥੇ ਦੋ ਲੜਕੀਆਂ ਦੀ ਬੱਚੀਆਂ ਦੀ ਡੈਥ ਹੋ ਗਈ ਹੈ ਤੇ ਆਹ ਸਿਵਲੀਅਨ ਮਾਰੇ ਗਏ ਨੇ. ਕਹਿੰਦੇ ਇੱਕ ਘੰਟਾ ਪਹਿਲਾਂ ਤੇ ਹਜੇ ਉੱਥੇ ਹੋਇਆ, ਸਾਡੇ ਕੋਲ ਅਸੀਂ ਨਹੀਂ ਚਲਾਉਣੀ ਹੈ ਫੋਟੋਗ੍ਰਾਫ ਕਿਉਂਕਿ ਵੈਰੀਫਾਈਡ ਨਹੀਂ ਹੈ ਇਹ, ਜਾਂ ਸਾਡੇ ਪੱਤਰਕਾਰਾਂ ਨੂੰ ਉੱਥੇ ਜਾਣ ਦਿਓ, ਜਾਂ ਤਾਂ ਅਸੀਂ ਜਾ ਕੇ ਵੈਰੀਫਾਈ ਕਰੀਏ, ਤੁਹਾਨੂੰ ਦਿਖਾਓ ਦਿਖਾਓ ਕਿਹੜੇ ਤੁਸੀਂ ਸਿਵਲੀਅਨ ਦੀ ਗੱਲ ਕਰਦੇ ਹੋ. ਕਹਿੰਦੇ ਇੰਡੀਆ ਦਾ
ਇੱਕ ਵੀਡੀਓ ਚੱਲ ਰਿਹਾ,
ਇੰਡੀਆ ਤਾਂ ਕਹਿ ਰਿਹਾ ਜੀ ਸਾਰੇ ਟੈਰਰਿਸਟ ਮਾਰੇ ਨੇ. ਸਰਬਜੀਤ ਸਿੰਘ ਜੀ ਤੁਸੀਂ ਆਉਂਦੇ ਹੋ, ਸਰਬਜੀਤ ਸਿੰਘ ਜੀ ਗੋ ਹੈਡ. ਹਾਂਜੀ ਹੋਲਡ ਕਰਨਾ, ਪੁਰਸ਼ੋਤਮ ਸਾਹਿਬ ਵਿਰਕ ਸਾਹਿਬ ਦਾ ਵੈਲਕਮ ਕਰਦੇ ਹਾਂ. ਸਰਬਜੀਤ ਜੀ ਹੋਲਡ ਕਰਨਾ ਜੀ. ਹਾਂਜੀ 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 ਹੋਲਡ ਕਰਨਾ. ਅੱਛਾ ਤੁਸੀਂ ਅੱਛਾ ਹਾਂਜੀ ਹਾਂਜੀ ਸਰਬਜੀਤ ਜੀ ਤੁਸੀਂ ਜਲਦੀ ਆਪਣੇ ਵਿਚਾਰ ਦਿਓ ਸਰ, ਬੋਲਰਸ ਬਹੁਤ ਵੇਟ ਕਰ ਰਹੇ ਨੇ, ਸਮਾਂ ਨਹੀਂ ਹੈ, ਸਮਾਂ ਬੜਾ.
ਹੈਲੋ ਹਾਂਜੀ ਜਸਵੀਰ ਜੀ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਜੀ, ਗੋ ਹੈਡ. ਹਾਂਜੀ
ਜਸਵੀਰ ਜੀ, ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਕਿ ਮਤਲਬ ਮੈਂ ਉਹੀ ਲਗਾਈ ਗੱਲ ਕਰਨ, ਮਤਲਬ ਇਹਨਾਂ ਦੇ ਆਪਣੇ ਜਦ ਬੰਦੇ ਸਾਰੇ ਮੰਨ ਰਹੇ ਆ ਕਿ ਅਸੀਂ ਆਹ ਕੁਛ ਕਰਾਇਆ, ਅਸੀਂ ਆਹ ਕੁਛ ਕੀਤਾ, ਤੇ ਮੇਰਾ ਖਿਆਲ ਪਾਕਿਸਤਾਨ ਦੇ ਹੁਣ ਜਿਹੜਾ ਉੱਥੇ ਦੀ ਪੀਪਲ ਆ, ਜਿਹੜੇ ਉੱਥੇ ਦੇ ਬੰਦੇ ਆ, ਉਹਨਾਂ ਨੂੰ ਹੁਣ ਇਕੱਠੇ ਹੋ ਕੇ ਜਿਹੜੀ ਇਹ ਮਤਲਬ ਮੋਦੀ ਕੇਅਰ ਹੈਗੀ ਹੈ, ਇਹਨਾਂ ਨੂੰ ਸਾਈਡ ਤੇ ਲੈਣ ਕਰ ਦੇਣਾ ਚਾਹੀਦਾ ਕਿ ਮਤਲਬ ਕੋਈ ਵਧੀਆ ਬੰਦਾ ਆਵੇ ਜਿਹੜਾ ਪਾਕਿਸਤਾਨ ਨੂੰ ਵਧੀਆ ਪਾਸੇ ਲੈ ਕੇ ਜਾਵੇ. ਨੰਬਰ ਇੱਕ. ਨੰਬਰ ਦੋ, ਇੱਕ ਕ੍ਰਿਕਟ ਦੇ ਵਿੱਚ ਨਵੀਂ ਨਿਕਲ ਕੇ ਆਈ ਓ ਆ ਕਿ ਰੋਹਿਤ ਸ਼ਰਮਾ ਨੂੰ ਸਾਈਡ ਲਾਈਨ ਕਰ ਦਿੱਤਾ ਆ, ਉਹਨਾਂ ਨੂੰ ਕਪਤਾਨੀ ਤੋਂ ਹਟਾ ਕੇ ਜਸਪ੍ਰੀਤ ਬੁਮਰਾਹ ਦੇ ਉੱਪਰ ਕਪਤਾਨੀ ਲੈ ਕੇ ਆ ਰਹੇ ਆ. ਤੇ ਨੰਬਰ ਤਿੰਨ, ਜਦਵੀ ਜੀ, ਜਿਹੜਾ ਹੁਣ ਕੱਲ ਆਪਣਾ ਟਰੰਪ ਹੁਣੀ ਤਾਂ ਆਪਣੇ ਮਾਕਾਨੀ ਸਾਹਿਬ ਹੁਣ ਮਿਲੇ ਸੀਗੇ, ਇਹਨਾਂ ਦੇ ਵਿੱਚ ਕੀ ਮਤਲਬ ਗੱਲਬਾਤ ਹੋਈ ਹੈ ਤੇ ਕੀ ਬਾਰਡਰ ਦੇ ਉੱਪਰ ਜਾ ਕੇ ਜਿਹੜੀ ਉੱਥੇ ਦੀਆਂ ਜੋਬਾਂ ਆ ਜਿਹੜੀਆਂ ਟਰਕਿੰਗ ਇੰਡਸਟਰੀ ਨੂੰ ਲੈ ਕੇ ਕੀ ਗੱਲਬਾਤ ਹੋਈ, ਇਹਦੇ ਬਾਰੇ ਦੱਸੀ. ਥੈਂਕ ਯੂ, ਮੈਂ ਆਉਂਦੀ ਹਾਂ ਤੁਹਾਨੂੰ.
ਹਾਂਜੀ ਥੈਂਕ ਯੂ. ਦੇਖੋ ਪਹਿਲਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਉੱਥੇ ਇਹਨਾਂ ਨੂੰ ਹਟਾ ਕੇ ਤਾਂ ਕੋਈ ਨਵਾਂ ਬੰਦਾ ਪਾਕਿਸਤਾਨ ਚ ਲੈ ਕੇ ਆਉਣਾ ਚਾਹੀਦਾ, ਉਹ ਇਹਨਾਂ ਨੂੰ ਕੌਣ ਹਟਾਏ? ਇਹ ਜਿਹੜੇ ਜਿੱਦਾਂ ਹੁਣ ਜਨਰਲ ਅਸੀਮ ਮੁਨੀਰ ਨੇ ਕਬਜ਼ਾ ਕੀਤਾ ਹੋਇਆ ਪਾਕਿਸਤਾਨ ਦੇ ਉੱਤੇ, ਕੌਣ ਹਟਾਏਗਾ? ਤੁਸੀਂ ਨਾਮ ਲੈ ਦੋ ਕਿ ਕੌਣ ਹਟਾਏਗਾ. ਅਮਰੀਕਾ ਨੂੰ ਸੂਟ ਕਰਦਾ, ਚਾਈਨਾ ਨੂੰ ਸੂਟ ਕਰਦਾ, ਠੀਕ ਹੈ ਕਿ ਨਹੀਂ? ਅਮਰੀਕਾ ਨੂੰ ਸੂਟ ਕਰਦਾ, ਚਾਈਨਾ ਨੂੰ ਸੂਟ ਕਰਦਾ ਕਿ ਜਨਰਲ ਅਸੀਮ ਮੁਨੀਰ ਹੋਵੇ, ਜਨਰਲ ਮੁਸ਼ਰਫ ਹੋਵੇ, ਜਾਂ ਫਿਰ ਜਨਰਲ ਜ਼ਿਆਉਲ ਹੱਕ ਹੋਵੇ, ਇੱਕ ਫੋਨ ਮਿਲਾਉਣਾ ਹੈ, ਠੀਕ ਹੈ ਕਿ ਨਹੀਂ? ਹਾਂਜੀ ਮੁਸ਼ਰਫ ਸਾਹਿਬ ਕੀ ਹਾਲ ਹੈ? ਮੁਸ਼ਰਫ ਸਾਹਿਬ ਕਹਿੰਦੇ ਜੀ ਠੀਕ ਹੈ ਜੀ ਬਿਲਕੁਲ. ਉਹ ਬੰਦੇ ਉਹ ਚਾਹੀਦੇ ਸੀ ਚਾਰ, ਉਹ ਸਾਡੇ ਮੁਤਾਬਿਕ ਟੈਰਰਿਸਟ ਨੇ. ਉਹ ਮੁਸ਼ਰਫ ਸਾਹਿਬ ਕਹਿੰਦੇ ਜੀ ਪੈਸੇ ਕਿੱਥੇ ਜਮ੍ਹਾਂ ਕਰਾਉਂਗੇ ਮੇਰੇ? ਧਿਆਨ ਨਾਲ ਦੁਬਾਰਾ ਸੁਣੋ ਗੱਲ, ਜੋ ਰਿਪੀਟ ਕਰ ਦਿੰਦਾ. ਮੁਸ਼ਰਫ ਸਾਹਿਬ ਕਹਿੰਦੇ ਪੈਸੇ ਕਿੱਥੇ ਜਮ੍ਹਾਂ ਕਰਾਉਂਗੇ? ਦੁਬਈ ਵਾਲੇ ਬੈਂਕ ਅਕਾਊਂਟ ਚ ਕਰੀਏ ਜਾਂ ਇੰਗਲੈਂਡ ਵਾਲੇ ਚ? ਬਾਅਦ ਦੇ ਵਿੱਚ ਜਦੋਂ ਪਾਕਿਸਤਾਨ ਦੀ ਅਦਾਲਤ ਨੇ ਕਹਿ ਦਿੱਤਾ ਸੀਗਾ ਨਾ ਜਨਰਲ ਮੁਸ਼ਰਫ ਸਾਹਿਬ ਨੂੰ ਵੀ ਫਾਂਸੀ ਲਾਓ ਇਹਨੂੰ ਚੁਰਾਹੇ ਤੇ ਡਿਸਪ੍ਰੋਪੋਰਸ਼ਨੇਟ ਐਸੈਟ ਦੇ ਮਾਮਲੇ ਚ, ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਸੀਗਾ ਵੀ ਭਾਈ ਤੂੰ ਮੈਨੂੰ ਨੀ ਛੱਡਿਆ, ਛੱਡਣਾ ਮੈਂ ਵੀ ਤੈਨੂੰ ਨੀ ਹੈ. ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਸੀ ਵੀ ਮਾਮਲਾ ਤੇਰਾ ਮੈਂ ਦੁਬਾਰਾ ਖੋਲ ਦੇਣਾ ਅਦਾਲਤ ਦੇ ਵਿੱਚ, ਠੀਕ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਕੋਈ ਵੀ ਬੰਦਾ ਕੋਈ ਉੱਥੇ ਡੈਮੋਕ੍ਰੇਸੀ ਹੈ ਨਹੀਂ ਹੈ ਦੇ ਡੋਂਟ ਕੇਅਰ ਠੀਕ ਹੈ ਸੋ ਇਸ ਕਾਰਨ ਬੜੀਆਂ ਤਾਕਤਾਂ ਦਾ ਕੋਈ ਇੰਟਰਸਟ ਨਹੀਂ ਹੈ ਜਿਹੜਾ ਤੁਸੀਂ ਗੱਲ ਕਹੀ ਜੀ ਇਹਨੂੰ ਹਟਾ ਕੇ ਬੰਦੇ ਨੂੰ ਲੈ ਕੇ ਆਓ ਜਿਹੜੇ ਬੰਦੇ ਕੋਈ ਲਿਆਕਤ ਅਲੀ ਖਾਨ ਸਾਹਿਬ ਤੋਂ ਲੈ ਕੇ ਜ਼ੁਲਫਿਕਾਰ ਅਲੀ ਭੁੱਟੋ ਸਾਹਿਬ ਤੋਂ ਲੈ ਕੇ ਨਵਾਜ਼ ਸ਼ਰੀਫ ਸਾਹਿਬ ਤੋਂ ਲੈ ਕੇ ਬੇਨਜ਼ੀਰ ਭੁੱਟੋ ਸਾਹਿਬਾਂ ਤੋਂ ਲੈ ਕੇ ਤੇ ਹੁਣ ਆ ਇਮਰਾਨ ਖਾਨ ਸਾਹਿਬ ਆਏ ਸੀਗੇ ਜਿਹੜਾ ਬੰਦਾ ਇਹ ਕੋਸ਼ਿਸ਼ ਕਰਦਾ ਹੈ ਉਹਨੂੰ ਜਾਂ ਤੇ ਉਹਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜੇਲ੍ਹ ਚ ਪਾ ਦਿੱਤਾ ਜਾਂਦਾ ਠੀਕ ਹੈ ਔਰ ਇਮਰਾਨ ਖਾਨ ਸਾਹਿਬ ਦੇ ਕੇਸ ਤੇ ਕਤਲ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਹੁਣ ਜੇ ਕਤਲ ਨਹੀਂ ਹੋਇਆ ਮਰੇ ਨਹੀਂ ਇਮਰਾਨ ਖਾਨ ਸਾਹਿਬ ਤੇ ਅਗਲੇ ਨੇ ਜੇਲ੍ਹ ਚ ਪਾ ਦਿੱਤਾ ਚੱਕ ਕੇ ਠੀਕ ਹੈ ਸੋ ਕੋਈ ਵੀ ਇਹ ਕੋਸ਼ਿਸ਼ ਨਹੀਂ ਕਰੇਗਾ ਕੋਈ ਵੀ ਇਹ ਕੋਸ਼ਿਸ਼ ਨਹੀਂ ਕਰੇਗਾ ਕਿ ਇਹਨਾਂ ਨੂੰ ਹਟਾਇਆ ਜਾਵੇ ਸੋ ਪ੍ਰੋਬਲਮ ਇਹੀ ਹੈ ਕਿ ਜਿਨ੍ਹਾਂ ਜਿਸ ਬੰਦੇ ਨੂੰ ਜਨਰਲ ਅਸੀਮ ਮੁਨੀਰ ਨੂੰ ਇੱਕ ਵੋਟ ਨਹੀਂ ਪਈ ਉਹ ਚਾਹੁੰਦਾ ਮੈਂ ਦੇਸ਼ ਤੇ ਰਾਜ ਕਰਾਂ ਔਰ ਆਪਣੇ ਹਿਸਾਬ ਨਾਲ ਜਿਹੜਾ ਉਹ ਪੈਸੇ ਖਾਣ ਦੀ ਕਰਪਸ਼ਨ ਦੀ ਜਿਹੜੀ ਸਿਲਸਿਲਾ ਦੋ ਚਾਰ ਬੰਦਿਆਂ ਦਾ ਉਹ ਪੈਸਾ ਇੱਦਾਂ ਹੀ ਖਾਈ ਜਾਈਏ ਕਰਪਸ਼ਨ ਕਰੀ ਜਾਈਏ ਠੀਕ ਹੈ ਔਰ ਇਹ ਗੱਲ ਸਭ ਨੂੰ ਪਤਾ ਹੈਗੀ ਹੈ ਉਸਾਮਾ ਬਿਨ ਲਦੇਨ ਤੋਂ ਲੈ ਕੇ ਦੁਨੀਆਂ ਭਰ ਦੇ ਟੈਰਰਿਸਟ ਉੱਥੇ ਰੱਖੇ ਹੋਏ ਨੇ ਕਿ ਇਹਨਾਂ ਦੇ ਜ਼ਰੀਏ ਪੈਸਾ ਖਾਧਾ ਜਾਵੇ ਇਹ ਸਾਰੀ ਦੁਨੀਆਂ ਨੂੰ ਪਤਾ ਉਹ ਅਮਰੀਕਾ ਜਾਂਦੇ ਆ ਅੱਛਾ ਇੰਗਲੈਂਡ ਵਾਲਿਆਂ ਨੇ ਆਪਣੀ ਲਿਸਟ ਕੱਢੀ ਹੋਈ ਹੈ ਸੁਣ ਲਿਆ ਨਾ ਪੱਤਰਕਾਰ ਇੰਗਲੈਂਡ ਵਾਲਿਆਂ ਨੇ ਆਪਣੀ ਲਿਸਟ ਕੱਢੀ ਹੋਈ ਹੈ ਵੀ ਤੁਹਾਡਾ ਡਿਫੈਂਸ ਮਿਨਿਸਟਰ ਇੱਥੇ ਮੰਨ ਕੇ ਗਿਆ ਬਿਲਾਵਲ ਭੁੱਟੋ ਜ਼ਰਦਾਰੀ ਮੰਨ ਕੇ ਗਿਆ ਜੇ ਇਹ ਅਮਰੀਕਾ ਜਾਂਦੇ ਨੇ ਤਾਂ ਅਮਰੀਕਾ ਵੀ ਅਗਲਾ ਮੰਨ ਜਾਏਗਾ ਅਮਰੀਕਾ ਵਿੱਚ ਇਮਰਾਨ ਖਾਨ ਸਾਹਿਬ ਨੇ ਕਹਿਤਾ ਸੀਗਾ ਔਰ ਕਿਉਂ ਨਾ ਕਹਿਣ ਇਮਰਾਨ ਖਾਨ ਸਾਹਿਬ ਕਿਉਂ ਨਾ ਕਹਿਣ ਜਦ ਪਤਾ ਹੀ ਹੈ ਵੀ ਟੈਰਰਿਜ਼ਮ ਦੀ ਪਾਲਿਸੀ ਰਹੀ ਹੈ ਠੀਕ ਹੈ ਜੇ ਕੈਨੇਡਾ ਦੇ ਕਿਸੇ ਪੱਤਰਕਾਰ ਨਾਲ ਇੰਟਰਵਿਊ ਕਰਨਗੇ ਸੀਬੀਸੀ ਤੇ ਅਗਲੇ ਨੇ ਮੁਸ਼ਰਫ ਸਾਹਿਬ ਦਾ ਇੰਟਰਵਿਊ ਖੋਲ ਕੇ ਦਿਖਾ ਦੇਣਾ ਇੱਥੇ ਸੀਬੀਸੀ ਤੇ ਚੈੱਕ ਕਰ ਲਓ ਮੁਸ਼ਰਫ ਸਾਹਿਬ ਇੱਥੇ ਕੈਨੇਡਾ ਆਏ ਸੀ ਸੀਬੀਸੀ ਦੇ ਇੰਟਰਵਿਊ ਦਿੱਤਾ ਸੀ ਕੀ ਬੋਲੇ ਸੀਗੇ ਸੁਣ ਲਓ ਸੁਣ ਲੈਣਾ ਨਾ ਉੱਥੇ ਕਿਉਂਕਿ ਪ੍ਰੋਬਲਮ ਇੱਕ ਸਭ ਤੋਂ ਵੱਡੀ ਹੈ ਕਿ ਦੁਨੀਆਂ ਭਰ ਦੇ ਪੱਤਰਕਾਰ ਨੂੰ ਚਾਹੇ ਸੀਬੀਸੀ ਦਾ ਪੱਤਰਕਾਰ ਹੈ ਚਾਹੇ ਸੀਐਨਐਨ ਦਾ ਚਾਹੇ ਫੌਕਸ ਦਾ ਤੇ ਚਾਹੇ ਸਕਾਈ ਨਿਊਜ਼ ਦੀ ਪੱਤਰਕਾਰ ਮਹਿਲਾ ਜਿਹੜੀ ਹੈ ਸਭ ਨੂੰ ਪਤਾ ਹੈ ਉਹ ਇੱਕ ਹੀ ਗੱਲ ਤੇ ਗੱਲ ਨਿਬੇੜ ਦਿੰਦੇ ਆ ਵੀ ਦੁਨੀਆਂ ਭਰ ਦੇ ਟੈਰਰਿਸਟ ਤੁਹਾਡੇ ਇੱਥੋਂ ਮਿਲਦੇ ਨੇ ਔਰ ਉਸ ਸਮਾਂ ਬਿਨ ਲਦੇਨ ਤੱਕ ਤਾਂ ਤੁਸੀਂ ਇੱਥੇ ਛੁਪਾਇਆ ਸੀਗਾ ਠੀਕ ਹੈ ਨੀ ਉਹ ਪੱਤਰਕਾਰ ਨੇ ਕਹਿਤਾ ਵੀ ਤਾਂ ਹੀ ਡੋਨਲਡ ਟਰੰਪ ਸਾਹਿਬ ਨੇ ਤੁਹਾਡੀ ਫੰਡਿੰਗ ਬੰਦ ਕੀਤੀ ਸੀ ਵੀ ਨਾਲੇ ਤੁਸੀਂ ਪੈਸੇ ਲਈ ਜਾ ਰਹੇ ਹੋ ਠੀਕ ਹੈ ਨੀ ਪੈਸੇ ਤੇ ਖਾਈ ਪੀ ਜਾਂਦੇ ਸੀ ਰਾਮ ਦੇ ਨਾਲ ਉੱਪਰ ਜਿਹੜੇ ਚਾਰ ਜਨਰਲ ਇਹਨਾਂ ਦੇ ਨਾਲੇ ਪੈਸੇ ਲਈ ਜਾ ਰਹੇ ਹੋ ਨਾਲੇ ਤੁਸੀਂ ਟੈਰਰਿਸਟ ਫਾਲੇ ਹੋਏ ਨੇ ਠੀਕ ਹੈ ਜਿਹੜਾ ਕੋਈ ਸਵਾਲ ਪੁੱਛੇ ਸਵਾਲ ਤਾਂ ਪੁੱਛਣ ਦੀ ਇਜਾਜ਼ਤ ਹੀ ਨਹੀਂ ਦਿੰਦੇ ਕਿਸੇ ਨੂੰ ਇਹ ਤੁਹਾਨੂੰ ਲੱਗਦਾ ਪਾਕਿਸਤਾਨ ਚ ਕਿਸੇ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਦੇਣਗੇ ਜਿਹੜਾ ਸਵਾਲ ਪੁੱਛ ਲੇ ਇਮਰਾਨ ਖਾਨ ਸਾਹਿਬ ਦਾ ਹਸ਼ਰ ਦੇਖ ਲਓ ਕੀ ਕੀਤਾ ਇਹਨਾਂ ਨੇ ਜਿਹੜਾ ਸਵਾਲ ਪੁੱਛ ਲੇ ਉਹਨੂੰ ਤਾਂ ਇਹ ਜੀਣ ਹੀ ਨਹੀਂ ਦਿੰਦੇ ਉਹ ਕਿਉਂਕਿ ਇਹਨਾਂ ਦੀ ਕਰਪਸ਼ਨ ਦੋ ਹੀ ਕੰਮ ਹੈ ਇਹਨਾਂ ਦੇ ਕੋਲ ਜਿੰਨੇ ਇਹਨਾਂ ਦੇ ਉੱਪਰਲੇ ਟੌਪ ਦੇ ਜਨਰਲ ਹੈ ਇਹ ਤੇ ਇਹੋ ਜਿਹੇ ਲੋਕ ਨੇ ਉੱਪਰ ਬੈਠੇ ਜਿਨ੍ਹਾਂ ਨੇ ਆਪਣੇ ਫੌਜੀਆਂ ਦੀ ਲਾਸ਼ਾਂ ਤੱਕ ਨਹੀਂ ਲਈਆਂ ਪਾਕਿਸਤਾਨ ਫੌਜੀ ਧਕੇਲ ਦਿੱਤੇ ਵਿਚਾਰੇ ਉੱਥੇ ਕਾਰਗਿਲ ਦੇ ਵਿੱਚ ਕਿ ਆ ਜਾਓ ਜੀ ਉੱਥੇ ਜਾ ਕੇ ਲੜੋ ਉੱਥੇ ਫਿਰ ਝੂਠ ਤੇ ਝੂਠ ਕਿ ਜੀ ਉਹ ਸਾਡੇ ਬੰਦੇ ਨਹੀਂ ਹੈ ਜੀ ਉਹ ਫਿਰ ਇੰਡੀਆ ਨੇ ਕਿਹਾ ਉਹ ਰੱਬ ਦਾ ਵਾਸਤਾ ਅਸੀਂ ਵੀ ਫੌਜੀ ਹਾਂ ਇਹ ਵੀ ਫੌਜੀ ਵਿਚਾਰੇ ਇੱਥੇ ਲੜੇ ਨੇ ਇਹਨਾਂ ਦੀਆਂ ਅੰਤਿਮ ਰਸਮਾਂ ਤੇ ਪ੍ਰੋਪਰ ਕਰੋ ਯਾਰ ਲਾਸ਼ਾਂ ਤੇ ਇਹਨਾਂ ਦੀਆਂ ਲਾਓ ਔਰ ਜੇਲ੍ਹ ਚ ਪਾ ਕੇ ਚਿੱਠੀਆਂ ਦਿੱਤੀਆਂ ਵੀ ਬੜੀ ਬਹਾਦਰੀ ਨਾਲ ਪਾਕਿਸਤਾਨ ਫੌਜ ਵੀ ਲੜੀ ਹੈ ਇਹ ਫੌਜੀ ਨੇ ਇਹ ਵੀ ਕਿਸੇ ਮਾਂ ਦੇ ਪੁੱਤ ਨੇ ਪਲੀਜ਼ ਇਹਨਾਂ ਦੀ ਅੰਤਿਮ ਰਸਮ ਫਿਰ ਆ ਕੇ ਉਹਨਾਂ ਨੂੰ ਲਾਸ਼ਾਂ ਲਈਆਂ ਫਿਰ ਮੈਡਲ ਦਿੱਤੇ ਉਹਨਾਂ ਨੂੰ ਪਹਿਲਾਂ ਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਠੀਕ ਹੈ ਸੋ ਇਹ ਤੇ ਹਿਸਟਰੀ ਅਰੇ ਪ੍ਰੋਬਲਮ ਇਹ ਹੈ ਕਿ ਹਿਸਟਰੀ ਹੁਣ ਸਾਰੀ ਦੁਨੀਆਂ ਨੂੰ ਪਤਾ ਹੈ ਔਰ ਫਿਰ ਮੈਂ ਹੈਰਾਨ ਹੁੰਦਾ ਹੈ ਕਿ ਬਈ ਤੁਸੀਂ ਥੋੜਾ ਝੂਠ ਬੋਲਣਾ ਤੇ ਉਹ ਹਿਸਾਬ ਨਾਲ ਬੋਲੋ ਐਨੀਵੇਜ ਹਾਂਜੀ ਸਵਾਗਤ ਕਰਦੇ ਹਾਂ ਹਾਂਜੀ ਪੁਰਸ਼ੋਤਮ ਸਾਹਿਬ ਤੁਸੀਂ ਵੇਟ ਕਰ ਲਓ ਸਰਬਜੀਤ ਜੀ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਤੁਹਾਡਾ ਇਕਬਾਲ ਸਾਹਿਬ ਬਹੁਤ ਦੇਰ ਤੋਂ ਵੇਟ ਕਰ ਰਹੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਫਿਰ ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ ਇਕਬਾਲ ਜੀ ਤੁਸੀਂ ਆਉਂਦੇ ਹੋ ਵੈਲਕਮ ਸਰ ਹਾਂਜੀ ਅੱਛਾ ਉਹ ਕਹਿ ਰਹੇ ਨੇ ਇਕਬਾਲ ਜੀ ਦਾ ਵੈਲਕਮ ਕਰਨਾ ਉਹ ਤੋਂ ਪਹਿਲਾਂ ਸਾਡੇ ਸਪੋਂਸਰ ਵੇਟ ਕਰ ਰਹੇ ਨੇ ਰੋਡ ਵਾਰੀਅਰ ਟਰੱਕ ਟ੍ਰੇਲਰ ਐਂਡ ਰਿਪੇਅਰ ਤੋਂ ਸੁਰਿੰਦਰ ਜੀ ਇਕਬਾਲ ਸਾਹਿਬ ਮੈਂ ਤੁਹਾਡੀ ਕਾਲ ਹੁਣੇ ਲੈ ਰਿਹਾ ਸਿਰਫ ਵੈਲਕਮ ਕਰ ਲਵਾਉਣਾ ਦਾ ਸੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਠੀਕ ਹੈ ਜੀ
ਯੋਧਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵਾਈ ਮੀਡੀਆ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਔਰ ਮੈਂ ਚਾਹਾਂਗਾ ਕਿ ਤੁਸੀਂ ਜਰਾ ਜਾਣਕਾਰੀ ਸ਼ੇਅਰ ਕਰੋ ਜਿਹੜਾ ਰੋਡ ਵਾਰੀਅਰ ਨਾਮ ਬੜਾ ਜ਼ਬਰਦਸਤ ਹੈ ਸਰ ਰੋਡ ਵਾਰੀਅਰ ਸੋ ਇਹ ਆਇਲ ਚੇਂਜ ਔਰ ਹੋਰ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਦੇ ਰਹੇ ਨੇ ਰੋਡ ਵਾਰੀਅਰ ਟਰੱਕ ਐਂਡ ਟ੍ਰੇਲਰ ਰਿਪੇਅਰ ਸੋ ਇਹਦੇ ਬਾਰੇ ਜਾਣਕਾਰੀ ਦਿਓ ਸਰ
ਯੁੱਧਵੀਰ ਜੀ ਆਪਣੇ ਦੋ ਵੀਕ ਪਹਿਲਾਂ ਹੀ ਆਪਾਂ ਰੋਡ ਵਾਰੀਅਰ ਦੀ ਓਪਨਿੰਗ ਕੀਤੀ ਸੀਗੀ ਆਪਣੇ ਮਿਸੀਸਾਗਾ ਦੇ ਵਿੱਚ ਤੇ ਸਾਡੇ ਕੋਲ ਬਹੁਤ ਹੀ ਟ੍ਰੇਨਡ ਚਾਰ ਮਕੈਨਿਕ ਹੈ ਜੀ ਜਿਹਨਾਂ ਕੋਲ 10 ਤੋਂ 15 ਸਾਲ ਦਾ ਐਕਸਪੀਰੀਅੰਸ ਹੈ ਤੇ ਅਸੀਂ ਹਰ ਤਰ੍ਹਾਂ ਦੀ ਸਰਵਿਸ ਉੱਤੇ ਦਿੰਦੇ ਹਾਂ ਜੀ ਕੋਈ ਟਰਾਂਸਮਿਸ਼ਨ ਦਾ ਕੰਮ ਹੋਵੇ ਇੰਜਨ ਦਾ ਕੰਮ ਹੋਵੇ ਕੋਈ ਇੰਜੈਕਟਰ ਦਾ ਕੰਮ ਹੋਵੇ ਆਇਲ ਚੇਂਜ ਸੇਫਟੀ ਟਰੱਕ ਟ੍ਰੇਲਰ ਹਰ ਤਰ੍ਹਾਂ ਦੀ ਅਸੀਂ ਉੱਥੇ ਰਿਪੇਅਰ ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਚਲੋ ਉਹਨਾਂ ਨੇ ਤਾਂ ਆਪਣੇ ਵਰਕਸ਼ਾਪ ਖੋਲੀਆਂ ਹੁੰਦੀਆਂ ਅੰਦਰ, ਪਰ ਜਿਹੜੇ ਛੋਟੇ ਓਨਰ ਆਪਰੇਟਰ ਹੁੰਦੇ ਆ ਜੇ ਦੇਖੋ ਸਾਰੇ ਵੇਚ ਵੇਚ ਕੇ ਵਿਚਾਰੇ ਇੱਕ ਇੱਕ ਟਰੱਕ ਰੱਖ ਰਹੇ ਆ ਜਿਹਨਾਂ ਕੋਲ ਚਾਰ ਚਾਰ ਪੰਜ ਪੰਜ ਸੀਗੇ, ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਜਿੰਨੀ ਯਾਨੀ ਕਿ ਰਿਪੇਅਰ ਅੱਜ ਕੱਲ੍ਹ ਮਹਿੰਗੀ ਹੋਈ ਹੈ ਜੀ। ਇਸ ਲਈ ਯਾਨੀ ਕਿ ਆਪਾਂ ਬਹੁਤ ਹੀ ਵਧੀਆ ਇੱਥੇ ਸਰਵਿਸਿਜ਼ ਲੈ ਕੇ ਆਏ ਹਾਂ ਜੀ, ਬਹੁਤ ਹੀ ਮਤਲਬ ਰੀਜਨੇਬਲ ਪ੍ਰਾਈਸ ਦੇ ਉੱਤੇ ਹੀ ਰਿਪੇਅਰ ਕਰਦੇ ਹਾਂ।
ਠੀਕ ਹੈ ਜੀ, ਔਰ ਬਹੁਤ ਮਿਹਰਬਾਨੀ, ਔਰ ਜਿਹੜੀ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਦਿਓ, ਇਹਦੀ ਲੋਕੇਸ਼ਨ।
ਮੈਂ ਯੁੱਧਵੀਰ ਜੀ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਕਿ ਲਾਈਫ ਸੇਫਟੀ ਹੈ ਉਹਦਾ ਤਕਰੀਬਨ ਉਹ ਕੋਈ 850 ਜਾਂ 900 ਕੋਈ $1,000 ਤੱਕ ਵੀ ਚਾਰਜ ਕਰਦੇ ਆ। ਅਸੀਂ ਤੁਸੀਂ ਯਕੀਨ ਨਹੀਂ ਕਰੋਗੇ ਯੁੱਧਵੀਰ ਜੀ, ਅਸੀਂ ਰੇਟ ਰੱਖਿਆ ਉਹਦਾ ਸਿਰਫ $650 $650 ਲਾਈਫ ਸੇਫਟੀ ਦਾ। ਅਸੀਂ ਕੋਈ ਵੀ ਐਕਸਟਰਾ ਆਣ ਕੇ ਸਿਰਫ ਦੱਸ ਦਿਆਂਗੇ ਉਹਨਾਂ ਨੂੰ ਵੀ ਆਹ ਚੀਜ਼ ਜਿਹੜੀਆਂ ਬ੍ਰੇਕਸ ਆ ਜਾਂ ਪੈਣ ਵਾਲੀਆਂ, ਅਗਰ ਕੋਈ ਵੀ ਪੈਣ ਵਾਲੀ ਨਹੀਂ ਹੋਗੀ ਸਹੀ ਸਿਰਫ ਆਪਦੀ $650 ਚਾਰਜ ਕਰਾਂਗੇ ਤੇ ਲਾਈਫ ਸੇਫਟੀ ਅਸੀਂ ਕਰਕੇ ਦੇ ਦਿਆਂਗੇ। ਇਸ ਤਰ੍ਹਾਂ ਲੋਕ ਆਪਣੇ ਡਰਾਈਵਰ ਭਰਾ ਜਾਂਦੇ ਆ ਜੀ, ਉਹ ਢਾਈ ਢਾਈ ਤਿੰਨ ਤਿੰਨ ਚਾਰ ਚਾਰ ਹਜ਼ਾਰ ਵੀ ਲਾਈਫ ਸੇਫਟੀ ਦਾ ਲੈ ਲੈਂਦੇ ਆ, ਇਹਦਾ ਆਹ ਵੀ ਪੈਂਦਾ ਜੀ ਉਹ ਵੀ ਪੈਂਦਾ ਜੀ, ਪਰ ਅਸੀਂ ਸਿਰਫ $650 ਦੇ ਵਿੱਚ ਸੇਫਟੀ ਕਰਕੇ ਦਿਆਂਗੇ ਤੇ ਟ੍ਰੇਨਰ ਦੀ $500 ਦੇ ਵਿੱਚ ਸੇਫਟੀ ਕਰਾਂਗੇ। ਤੇ ਜਿਹੜੀ ਇੱਕ ਹੋਰ ਗੱਲ ਮੋਦੀ ਜੀ ਕਿ ਅਗਰ ਜਿਹੜੇ ਸਾਡੇ ਲੋਇਲ ਕਸਟਮਰ ਹੋਣਗੇ 50 ਕਿਲੋਮੀਟਰ ਦੇ